ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰ ਤਾਰੇ ਜਿਹਵਾ ਏਕ ਕਵਨ ਗੁਣ ਕਹੀਆ ਬੇਸੁਮਾਰ ਬੇਅੰਤ ਸੁਆਮੀ ਤੇਰੇ ਅੰਤ ਨ ਕਿਨਹੀਂ ਲਹੀਆ ਰਹਾਉ ਕੋਟ ਪਰਾਦ ਹਮਾਰੇ ਖੰਡ ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰ ਬਿਰ ਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਤਖ਼ਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਸਤਿਗੁਰੂ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਦੂਰੋਂ ਨੇੜੇ ਚੱਲ ਕੇ ਆਪ ਸਰਬੱਤ ਸੰਗਤਾਂ ਇੱਥੇ ਪੁੱਜੇ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਵੀ ਸਤਿਗੁਰੂ ਨੇ ਜੋ ਤਰੁੱਟ ਕੇ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ੇ ਹੈ ਤਿਸ ਦੀ ਵਿਚਾਰ ਸਰਵਣ ਕਰਨ ਲਈ ਇਕਾਗਰ ਚਿੱਤ ਹੋ ਰਹੇ ਹੋ। ਬੇਅੰਤ ਸੰਗਤਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਨੇ। ਬੇਅੰਤ ਗੁਰਸਿੱਖ ਜਿਨ੍ਹਾਂ ਦਾ ਜੀਵਨ ਹੰਸਾਂ ਦੀ ਨਿਆਈ ਅੰਮ੍ਰਿਤ ਅੰਮ੍ਰਿਤ ਦਾ ਚੋਗਾ ਚੁਗਣ ਦੇ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਸਾਗਰ ਸਮੁੰਦਰ ਦੀ ਨਿਆਈ ਹੈ, ਜਿਵੇਂ ਸਮੁੰਦਰ ਦੇ ਵਿੱਚ ਬੇਅੰਤ ਹੀਰੇ ਮੋਤੀ ਜਵਾਹਰ ਰਤਨ ਨੇ, ਬੇਅੰਤ ਖਜ਼ਾਨੇ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਣ ਦਿੱਤੀ ਹੈ, ਜੈਸੇ ਤਾਂ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਈ। ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚ ਬੇਅੰਤ ਖਜ਼ਾਨੇ ਆ, ਪਰ ਉਹਨਾਂ ਲੋਕਾਂ ਨੂੰ ਨਹੀਂ ਮਿਲਦੇ ਜਿਹੜੇ ਸੈਰ ਕਰਕੇ ਮੁੜ ਆਉਂਦੇ ਆ। ਉਹਨਾਂ ਲੋਕਾਂ ਨੂੰ ਨਹੀਂ ਮਿਲਦੇ ਜਿਹੜੇ ਬੀਚਾਂ 'ਤੇ ਧੁੱਪ ਸੇਕ ਕੇ ਮੁੜ ਆਉਂਦੇ ਆ। ਉਹ ਮਰਜੀਵੜੇ ਜਿਹੜੇ ਗੋਤਾਖੋਰ ਨੇ, ਗੋਤਾ ਲਾਉਂਦੇ ਆ, ਡੂੰਘੀ ਚੁੱਭੀ ਲਾਉਂਦੇ ਆ, ਜਿੰਨੀ ਕਿਸੇ ਦੀ ਚੁੱਭੀ ਡੂੰਘੀ ਹੁੰਦੀ ਆ, ਉਨਾ ਹੀ ਉਹਨੂੰ ਰਤਨ ਖਜ਼ਾਨੇ ਲੱਭ ਜਾਂਦੇ ਆ ਸਮੁੰਦਰ ਵਿੱਚੋਂ। ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਗੁਰਬਾਣੀ ਲਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾ ਵਈ। ਉਹ ਮਰਜੀਵੜਿਆਂ ਗੋਤਾਖੋਰਾਂ ਦੀ ਤਰ੍ਹਾਂ ਜਿਹੜੇ ਗੁਰਸਿੱਖ ਨੇ, ਉਹ ਆਪਣਾ ਤਨ ਤੇ ਮਨ ਸਫਲਾ ਕਰਨ ਦੇ ਲਈ ਅੰਮ੍ਰਿਤ ਸਰੋਵਰ ਦੇ ਇਸ਼ਨਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਅਮੋਲਕ ਨਿਰਮੋਲਕ ਕੀਰਤਨ, ਜਿਹਨੂੰ ਮਹਾਰਾਜ ਜੀ ਨੇ ਹੀਰੇ ਦੀ ਨਿਆਈ ਕਿਹਾ, ਕੀਰਤਨ ਆ ਨਿਰਮੋਲਕ ਹੀਰਾ, ਹੀਰਿਆਂ ਦਾ ਚੋਗਾ ਚੁਗਣਾ, ਕੀਰਤਨ ਸਰਵਣ ਕਰਨਾ, ਸਭ ਤੋਂ ਉੱਤਮ ਹਰ ਕੀ ਕਥਾ। ਇਹ ਕਥਾ ਜੀਵਨ ਦੇ ਵਿੱਚ ਗੁਰੂ ਦੇ ਸਿਧਾਂਤ ਨੂੰ ਜਾਣਨ ਦੇ ਲਈ, ਦ੍ਰਿੜ ਕਰਨ ਦੇ ਲਈ, ਤੱਤ ਬੁੱਧੀ ਪ੍ਰਾਪਤ ਕਰਨ ਵਾਸਤੇ, ਬੇਅੰਤ ਮਾਈ ਭਾਈ ਭਾਗਾਂ ਵਾਲੇ ਨਿਤਾ ਪ੍ਰਤੀ ਨਿਤ ਨੇਮ ਨਾਲ ਸਰਵਣ ਕਰਦੇ ਆ। ਜਿਸ ਤਰ੍ਹਾਂ ਹੰਸਾਂ ਦਾ ਜਿਹੜਾ ਚੋਗਾ ਹੈ, ਉਹ ਮਾਨ ਸਰੋਵਰ 'ਤੇ ਮਿਲਦਾ ਹੈ, ਹੰਸ ਹਮੇਸ਼ਾ ਮਾਨ ਸਰੋਵਰ 'ਤੇ ਰਹਿੰਦੇ ਆ। ਹੰਸ ਨੇ ਹੀਰੇ ਮੋਤੀ ਆਦਿਕ ਦਾ ਚੋਗਾ ਚੁਗਣਾ ਹੈ। ਹੰਸ ਕਦੇ ਵੀ ਬਗਲੇ ਵਾਂਗੂ ਨਹੀਂ, ਕਿਉਂਕਿ ਬਗਲੇ ਅਤੇ ਹੰਸ ਦੇ ਸਰੀਰ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ। ਸਰੀਰ ਦੀ ਬਣਾਵਟ ਹੰਸ ਦੀ ਵੀ ਇਹੋ ਜਿਹੀ ਹੈ ਅਤੇ ਬਗਲੇ ਦੀ ਵੀ ਇਹੋ ਜਿਹੀ ਹੈ, ਪਰ ਜਿਹੜਾ ਹੰਸ ਹੈ ਉਹ ਹੀਰਾ ਮੋਤੀ ਚੁਗਦਾ, ਪਰ ਜਿਹੜਾ ਬਗਲਾ ਹੈ ਉਹ ਡੱਡੀਆਂ ਮੱਛੀਆਂ ਖਾਂਦਾ। ਹੰਸ ਦੀ ਚੁੰਝ ਦੇ ਵਿੱਚ ਪਰਮੇਸ਼ਰ ਨੇ ਕੁਦਰਤੀ ਤੌਰ 'ਤੇ ਖਟਿਆਸ ਰੱਖੀ ਹੈ। ਜੇ ਕੋਈ ਉਹ ਹੰਸ ਦੇ ਅੱਗੇ ਦੁੱਧ ਦੇ ਵਿੱਚ ਪਾਣੀ ਪਾ ਕੇ ਰੱਖ ਦੇਵੇ, ਜਦੋਂ ਦੁੱਧ 'ਚ ਚੁੰਝ ਪਾਉਂਦਾ ਹੈ, ਦੁੱਧ ਫਟ ਜਾਂਦਾ, ਫੁੱਟੀਆਂ ਬਣ ਜਾਂਦੀਆਂ। ਦੰਤ ਜਿਹੜਾ ਹੰਸ ਹੈ ਉਸੇ ਵੇਲੇ ਫੁੱਟੀਆਂ ਚੁੱਕ ਕੇ ਖਾ ਲੈਂਦਾ, ਪਾਣੀ ਛੱਡ ਦਿੰਦਾ। ਇਸੇ ਤਰ੍ਹਾਂ ਹੰਸਾਂ ਦੇ ਨਿਆਈ ਕਮਾਈਆਂ ਵਾਲੇ ਗੁਰਸਿੱਖ ਹੈ, ਭਾਵਨਾ ਵਾਲੇ ਸ਼ਰਧਾ ਵਾਲੇ ਗੁਰਸਿੱਖ ਨੇ। ਬਗਲਿਆਂ ਦੀ ਨਿਆਈ ਬੇਅੰਤ ਭੇਖੀ ਵੀ ਨੇ, ਜਿਨ੍ਹਾਂ ਨੇ ਇਕੱਲਾ ਲਿਬਾਸ ਪਾਇਆ, ਪਰ ਉਹ ਬਗਲਿਆਂ ਦੀ ਨਿਆਈ ਡੱਡੀਆਂ ਮੱਛੀਆਂ ਖਾਣ ਦੀ ਤਰ੍ਹਾਂ ਨਿੰਦਿਆ ਚੁਗਲੀ ਦਾ ਚੋਗਾ ਚੁਗਦੇ ਆ। ਜਿਹੜੇ ਗੁਰਸਿੱਖ ਹੰਸ ਨੇ, ਉਹ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੇ ਆ, ਕੀਰਤਨ ਨਿਰਮੋਲਕ ਹੀਰਾ ਦਾ, ਹੀਰੇ ਮੋਤੀਆਂ ਦਾ ਚੋਗਾ ਚੁਗਦੇ ਆ, ਗੁਰੂ ਦੇ ਦਰਸ਼ਨ ਕਰਦੇ ਆ। ਉਹਨਾਂ ਦਾ ਟਿਕਾਣਾ ਕੇਵਲ ਮਾਨ ਸਰੋਵਰ ਦੀ ਨਿਆਈ ਗੁਰੂ ਦੇ ਸਾਗਰ ਦੇ ਕੋਲ ਹੈ। ਉਹ ਕਿਸੇ ਪਖੰਡੀਆਂ ਕੋਲ ਨਹੀਂ ਲਾਉਂਦੇ। ਉਹਨਾਂ ਨੂੰ ਪਤਾ ਹੈ ਸਾਡੀ ਜਿਹੜੀ ਖੁਰਾਕ ਹੈ, ਸਾਡੀ ਜਿਹੜੀ ਜੀਵਨ ਦੀ ਰੋਜੀ ਹੈ, ਉਹ ਕੇਵਲ ਤੇ ਕੇਵਲ ਮਾਨ ਸਰੋਵਰ 'ਤੇ ਹੈ। ਉਹ ਛੱਪੜਾਂ 'ਤੇ ਨਹੀਂ ਜਾਂਦੇ, ਉਹ ਖੂਹਾਂ 'ਤੇ ਨਹੀਂ ਜਾਂਦੇ। ਜਿਵੇਂ ਜ਼ਿਕਰ ਆਉਂਦਾ ਹੈ, ਕਹਿੰਦੇ ਇੱਕ ਵਾਰੀ ਹੰਸ ਉਡਾਰੀ ਮਾਰਦਾ ਮਾਰਦਾ ਇੱਕ ਖੂਹ 'ਤੇ ਆਇਆ। ਖੂਹ ਦੇ ਵਿੱਚ ਇੱਕ ਡੱਡੂ ਵੇਖਿਆ, ਡੱਡੂ 'ਤੇ ਤਰਸ ਆਇਆ। ਹੰਸ ਕਹਿਣ ਲੱਗਿਆ, ਚੱਲ ਭਰਾਵਾ ਤੈਨੂੰ ਮਾਨ ਸਰੋਵਰ 'ਤੇ ਲੈ ਚੱਲਾਂ। ਡੱਡੂ ਕਹਿਣ ਲੱਗਿਆ ਵੀ ਮਾਨ ਸਰੋਵਰ ਤੇਰਾ ਮੇਰੇ ਆ ਖੂਹ ਤੋਂ ਵੱਡਾ ਤਾਂ ਨਹੀਂ ਹੋਣਾ, ਕਿਉਂਕਿ ਕਦੇ ਜਿਵੇਂ ਆਮ ਕਹਾਵਤ ਆ ਵੀ ਫਲਾਨਾ ਬੰਦਾ ਦਾ ਖੂਹ ਦਾ ਡੱਡੂ ਹੈ, ਜਿੰਨਾ ਕੁ ਉਹਦਾ ਦਾਇਰਾ ਹੁੰਦਾ ਉਨੀ ਕੁ ਉਹ ਗੱਲ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਬਾਣੀ 'ਚ ਕਿਹਾ ਨਾ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੇ ਕੇਤੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਸੀ ਨਾ ਵੀ ਮਹਾਰਾਜ ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਦਿੱਤੇ, ਪੁਰਾਣਿਆਂ ਨੇ ਤਾਂ ਸੱਤ ਪਤਾਲ ਸੱਤ ਆਕਾਸ਼ ਕਹੇ। ਮਹਾਰਾਜ ਕਹਿੰਦੇ ਜੇਤੀ ਪ੍ਰਭੂ ਜਿਨਾਈ ਤੇਤ ਹਾਂ ਭਣੀ, ਜਿੰਨੀ ਸਾਨੂੰ ਬਖਸ਼ਿਸ਼ ਕੀਤੀ ਅਸੀਂ ਕਹਿ ਦਿੱਤੀ, ਜਿੰਨੀ ਉਹਨਾਂ ਨੂੰ ਜਨਾਈ ਸੀ ਉਹਨਾਂ ਨੇ ਕਹਿ ਦਿੱਤੀ, ਉਹਨਾਂ ਨੂੰ ਸੱਤ ਪਤਾਲ ਸੱਤ ਆਕਾਸ਼ ਦਿਖਾਏ ਉਹਨਾਂ ਨੇ ਉਹਨੇ ਕੁ ਕਹਿਤੇ, ਜਿੰਨੇ ਵਾਹਿਗੁਰੂ ਨੇ ਸਾਨੂੰ ਦਿਖਾਏ ਅਸੀਂ ਕਹਿ ਦਿੱਤੇ, ਪਰ ਅੰਤ ਉਹਦਾ ਫੇਰ ਵੀ ਨਹੀਂ। ਉਹ ਡੱਡੂ ਕਹਿੰਦਾ ਇਹ ਛੋਟੀ ਜਿਹੀ ਛਾਲ ਮਾਰ ਕੇ ਹੰਸ ਨੂੰ ਕਹਿਣ ਲੱਗਿਆ, ਭਰਾਵਾ ਤੇਰਾ ਮਾਨ ਸਰੋਵਰ ਏਡਾ ਕੁ ਹੋਊਗਾ। ਹੰਸ ਕਹਿਣ ਲੱਗਿਆ, ਨਹੀਂ ਮਾਨ ਸਰੋਵਰ ਏਦੋਂ ਵੀ ਬਹੁਤ ਵਿਸ਼ਾਲ ਹੈ। ਡੱਡੂ ਨੇ ਉੱਥੋਂ ਛਾਲ ਮਾਰੀ, ਅੱਧ ਕੁ ਦੇ ਵਿੱਚ ਖੂਹ ਦੇ ਆ ਗਿਆ। ਕਹਿਣ ਲੱਗਿਆ, ਫਿਰ ਇੰਨਾ ਕੁ ਤਾਂ ਹੋਊਗਾ ਤੇਰਾ ਮਾਨ ਸਰੋਵਰ। ਹੰਸ ਕਹਿਣ ਲੱਗਿਆ, ਨਹੀਂ ਉਹ ਏਦੋਂ ਵੀ ਵਿਸ਼ਾਲ ਹੈ। ਤੀਜੀ ਛਾਲ ਮਾਰ ਕੇ ਕਹਿਣ ਲੱਗਿਆ ਵੀ ਲਾਇਆ ਤਾਂ ਸਿਰੇ ਹੀ ਆ, ਹੁਣ ਏਦੂ ਗਾਂ ਦਾ ਅੰਤ ਹੈ ਖੂਹ ਦਾ। ਉਹ ਕਹਿਣ ਲੱਗਿਆ, ਨਹੀਂ ਮਾਨ ਸਰੋਵਰ ਏਦੋਂ ਵੀ ਵਿਸ਼ਾਲ ਹੈ। ਤੇ ਜਿਸ ਵੇਲੇ ਉਹਨੇ ਚੌਥੀ ਛਾਲ ਮਾਰੀ, ਡੱਡੂ ਨੇ ਖੂਹ ਸਾਰਾ ਹੀ ਮਿਣ ਦਿੱਤਾ। ਕਹਿਣ ਲੱਗਿਆ, ਏਦੂ ਗਾਂ ਦਾ ਕੁਝ ਵੀ ਨਹੀਂ ਰਿਹਾ, ਇਹ ਤਾਂ ਅੰਤ ਹੈ। ਹੰਸ ਨੇ ਵੀ ਜਾਣਿਆ ਵੀ ਇਹ ਖੂਹ ਦਾ ਡੱਡੂ ਹੈ, ਇਹਨੇ ਖੂਹ ਤੋਂ ਬਾਹਰ ਕੁਝ ਵੀ ਨਹੀਂ ਵੇਖਿਆ। ਇਹ ਇੱਥੇ ਖੂਹ ਦੇ ਵਿੱਚ ਜਾਲੇ ਖਾਂਦਾ, ਇਹਦੀ ਖੁਰਾਕ ਜਾਲੇ ਹੈ, ਕਾਈ ਹੈ ਇਹਦੀ ਖੁਰਾਕ। ਇਹਨੇ ਹੀਰੇ ਮੋਤੀ ਚੋਗਾ ਚੁਗਿਆ ਨਹੀਂ, ਕਦੇ ਉਹ ਵੇਖੇ ਹੀ ਨਹੀਂ ਇਹਨੇ, ਉਹ ਮਾਨ ਸਰੋਵਰ ਦੇ ਦਰਸ਼ਨ ਹੀ ਨਹੀਂ ਕੀਤੇ, ਉਹਦੀ ਮਹਿਮਾ ਨੂੰ ਜਾਣਿਆ ਹੀ ਨਹੀਂ। ਇਸੇ ਤਰ੍ਹਾਂ ਜਿਹੜੇ ਸੰਸਾਰ 'ਚ ਬਹੁਤ ਮਨੁੱਖ ਨੇ, ਉਹ ਗੁਰਸਾਗਰ ਨੂੰ ਛੱਡ ਕੇ ਗੁਰੂ ਸਮੁੰਦਰ ਨੂੰ, ਬੜੈਲੀਆਂ ਦੇ ਘਰ ਨੂੰ, ਜਿਹਨੂੰ ਬਾਣੀ 'ਚ ਕਿਹਾ ਸਿਫਤੀ ਭਰੇ ਤੇਰੇ ਭੰਡਾਰਾ, ਸਿਫਤਾਂ ਦੇ ਭੰਡਾਰ ਭਰੇ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਨੂੰ ਦਿੰਦੇ ਆ, ਜਿਸ ਤੋਂ ਦੇ ਤੁਸਾ ਕਿਆ ਚਾਰ ਆ, ਨਾਨਕ ਸੱਚ ਸਵਾਰ ਨੁਹਾਰਾ। ਜਿਹਨਾਂ ਨੂੰ ਤਾਂ ਹੰਸਾਂ ਦੀ ਨਿਆਈ ਮਾਨ ਸਰੋਵਰ ਗੁਰਸਾਗਰ ਦੀ ਸ਼ਰਨ ਮਿਲ ਜਾਂਦੀ ਆ, ਤਾਂ ਭਾਗਾਂ ਵਾਲੇ ਆ, ਉਹ ਤਾਂ ਹੀਰੇ ਮੋਤੀਆਂ ਦਾ ਸ਼ਬਦ ਦਾ ਚੋਗਾ ਚੁਗਦੇ ਆ। ਪਰ ਬਹੁਤਾ ਸੰਸਾਰ ਜਿਹੜਾ ਹੈ ਉਹ ਭਰਮ ਦੇ ਵਿੱਚ ਭੁੱਲਿਆ ਹੋਇਆ, ਖੂਹ ਦਾ ਡੱਡੂ ਬਣਿਆ ਹੋਇਆ, ਉਹ ਭੁੱਲ ਜਾਂਦਾ ਹੈ ਵੀ ਸਭਨਾ ਜੀਆਂ ਕਾ ਇੱਕ ਦਾਤ ਹੈ। ਸਾਰਾ ਸੰਸਾਰ ਕੋਈ ਦੇਵੀ ਦੇਵਤਿਆਂ ਨੂੰ ਮੰਨੀ ਜਾਂਦਾ ਹੈ, ਤਾਂ ਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲੰਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ, ਕਾਹੂ ਪਛਾਹ ਕੋ ਸੀਸ ਨਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਹੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋਰ ਦੀ ਝੂਠ ਦੀ ਕਿਰਿਆ ਦੇ ਵਿੱਚ ਸਾਰਾ ਸੰਸਾਰ ਉਲਝ ਕੇ ਰਹਿ ਗਿਆ। ਕਲੰਗੀਆਂ ਵਾਲੇ ਪਿਤਾ ਸਤਿਗੁਰੂ ਜੀ ਕਹਿੰਦੇ, ਕਾਹੂ ਲਾ ਪਾਹਨ ਪੂਜ ਧਰਿਓ ਸਿਰ, ਪੱਥਰ ਨੂੰ ਕਾਹਦੇ ਲਈ ਪੂਜਦਾ, ਪਾਖਾਣ ਗੜ੍ਹ ਕਾ ਮੂਰਤ ਕੀਨੀ ਦੇ ਕਾ ਛਾਤੀ ਪਾਓ। ਮਹਾਰਾਜ ਕਹਿੰਦੇ, ਜੇ ਉਹ ਮੂਰਤ ਸੱਚੀ ਹੈ ਤਾਂ ਗਣ ਨਹਾਰੇ ਖਾਓ। ਜਿਹਨੇ ਇਹ ਮੂਰਤ ਘੜੀ ਹੈ ਉਹ ਇਹਦੀ ਛਾਤੀ ਤੇ ਪੈਰ ਰੱਖ ਕੇ ਇਹਨੂੰ ਘੜ ਲੈ ਥੌੜੀਆਂ ਸੈਣੀਆਂ ਨਾਲ। ਜੇ ਸੱਚੀ ਹੈ ਮੂਰਤ ਤਾਂ ਉਹਨੂੰ ਮੂਰਤ ਖਾਂਦੀ ਕਿਉਂ ਨਹੀਂ, ਪਰ ਮੂਰਤ ਪੱਥਰ ਹੈ। ਦੇਖੋ ਕਿੰਨੀ ਸ੍ਰਿਸ਼ਟੀ ਪੱਥਰ ਦੇ ਅੱਗੇ ਮੱਥੇ ਟੇਕ ਰਹੀ ਹੈ, ਸੀਸ ਝੁਕਾ ਰਹੀ ਹੈ, ਪੱਥਰ ਤੋਂ ਮੰਗ ਰਹੀ ਹੈ। ਅੱਜ ਦੇ ਸ਼ਬਦ 'ਚ ਮਹਾਰਾਜ ਨੇ ਇਹੋ ਹੀ ਦੱਸਿਆ, ਸਿੱਖ ਨੇ ਹੰਸ ਬਣਨਾ ਹੈ, ਸਿੱਖ ਨੇ ਡੱਡੂ ਨਹੀਂ ਬਣਨਾ। ਸਿੱਖ ਦੀ ਦ੍ਰਿਸ਼ਟੀ ਸ਼ੇਰ ਵਾਲੀ ਚਾਹੀਦੀ ਹੈ, ਕੁੱਤੇ ਵਾਲੀ ਨਹੀਂ ਚਾਹੀਦੀ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕੂਕਰ ਦ੍ਰਿਸ਼ਟ ਨਾ ਕਦੋਂ ਮਨ ਧਰਨੀ, ਸ਼ੇਰ ਦ੍ਰਿਸ਼ਟ ਹੋਇਆ ਗੁਰਮੁਖ ਵਰਨੀ, ਕੁੱਤੇ ਵਾਲੀ ਦ੍ਰਿਸ਼ਟੀ ਸਿੱਖ ਦੀ ਨਹੀਂ ਹੋਣੀ ਚਾਹੀਦੀ। ਵੇਖੋ, ਕੁੱਤੇ ਨੂੰ ਕੋਈ ਸੋਟੀ ਮਾਰਦਾ ਹੈ ਤਾਂ ਕੁੱਤਾ ਸੋਟੀ ਮਾਰਨ ਵਾਲੇ ਨੂੰ ਨਹੀਂ ਪੈਂਦਾ, ਸੋਟੀ ਨੂੰ ਮੂੰਹ ਮਾਰੀ ਜਾਂਦਾ। ਸ਼ੇਰ ਵੱਲ ਕੋਈ ਸ਼ਸਤਰ ਲੈ ਕੇ ਪਵੇ, ਭਾਵੇਂ ਸੋਟੀ ਲੈ ਕੇ ਪਵੇ, ਭਾਵੇਂ ਤਲਵਾਰ ਦਾ ਵਾਰ ਕਰੇ, ਸ਼ੇਰ ਦਾ ਸੁਭਾਅ ਉਹ ਸ਼ਸਤਰ ਵੱਲ ਨਹੀਂ ਪੈਂਦਾ, ਵਾਰ ਕਰਨ ਵਾਲੇ ਦੀ ਧੌਣ ਤੇ ਪੰਜੇ ਰੱਖਦਾ। ਸਿੱਖ ਦਾ ਸੁਭਾਅ ਕੁੱਤੇ ਵਾਲਾ ਨਹੀਂ ਹੋਣਾ ਚਾਹੀਦਾ, ਮੰਗਤਿਆਂ ਤੋਂ ਨਹੀਂ ਮੰਗਣਾ, ਸਿੱਖ ਨੇ ਦਾਤੇ ਤੋਂ ਮੰਗਣਾ ਹੈ। ਅੱਜ ਬੇਨਤੀ ਕਰਨੀ ਸਿਖਾਉਂਦੇ ਆ ਮਹਾਰਾਜ ਸਾਨੂੰ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਇਸ ਲਈ ਜਪਜੀ ਸਾਹਿਬ ਦੇ ਰੋਜ਼ ਦਾ ਲੈਸਨ ਦਿੱਤਾ ਸਾਨੂੰ, ਸਬਕ ਸਿਖਾਇਆ, ਕਿਉਂਕਿ ਸਾਡੀ ਭੁੱਲਣ ਦੀ ਆਦਤ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਤੇ ਨਾਲ ਕਿਹਾ ਮਹਾਰਾਜ ਕਿਰਪਾ ਕਰੀ ਸੋ ਮੈਂ ਮਿਸਰ ਨਾ ਜਾਈਏ, ਮੈਨੂੰ ਭੁੱਲੇ ਨਾ। ਪਰ ਮਨੁੱਖ ਦਾ ਸੁਭਾਅ ਫਿਰ ਭੁੱਲ ਜਾਂਦਾ। ਕਿਸੇ ਨੇ ਕਿਸੇ ਦਿਸ਼ਾ 'ਚ ਰੱਬ ਨੂੰ ਮੰਨ ਲਿਆ, ਕਿਸੇ ਨੇ ਕਿਸੇ ਦਿਸ਼ਾ 'ਚ ਮੰਨ ਲਿਆ। ਕੋਈ ਦਰਖਤਾਂ ਨੂੰ ਕੱਚੀ ਲੱਸੀ ਪਾਈ ਜਾਂਦਾ, ਕੋਈ ਸੱਪਾਂ ਦੀ ਪੂਜਾ ਕਰੀ ਜਾਂਦਾ, ਕੋਈ ਦਿਨਾਂ ਨੂੰ ਮੰਨੀ ਜਾਂਦਾ, ਕੋਈ ਤਿਉਹਾਰਾਂ ਨੂੰ ਮੰਨੀ ਜਾਂਦਾ, ਕੋਈ ਲਗਨ ਮਨਾਉਂਦਾ, ਕੋਈ ਸ਼ਗਨ ਮਨਾਉਂਦਾ। ਪਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹਦੇ ਅੱਗੇ ਅਰਦਾਸਾਂ ਨਹੀਂ ਕਰਦਾ। ਬਹੁਤ ਐਸੇ ਨੇ ਉਹ ਵਾਹਿਗੁਰੂ ਅੱਗੇ ਅਰਦਾਸਾਂ ਕਰਕੇ ਦਾਤਾਂ ਲੈ ਕੇ ਹੋਰਾਂ ਨੂੰ ਬੰਨਣ ਲੱਗ ਜਾਂਦੇ ਆ, ਆਪ ਵੱਡੇ ਦਾਤੇ ਬਣ ਬੈਠਦੇ ਆ। ਲੋਕਾਂ ਤੋਂ ਧਨ ਮਾਲ ਇਕੱਠਾ ਕਰਕੇ ਆਪ ਕੁਝ ਕਿਸੇ ਨੂੰ ਦਾਨ ਦੇ ਦੇਣਾ ਤੇ ਦਾਤੇ ਆਪ ਬਣ ਜਾਣਾ, ਫੋਟੋਆਂ ਆਪ ਖਿਚਾ ਲੈਣੀਆਂ। ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਕੁਰੀਤੀ ਚੱਲੀ ਹੋਈ ਹੈ। ਕਿਸੇ ਧਾਰਮਿਕ ਕਾਰਜ ਦੇ ਨਾਮ ਤੇ, ਕਿਸੇ ਕਾਰਜਾਂ ਦੇ ਨਾਮ ਤੇ ਗ੍ਰਾਹੀਆਂ ਕਰਕੇ ਧਨ ਮਾਲ ਇਕੱਠਾ ਕਰਨਾ, ਫਿਰ ਉਹਨੂੰ ਆਪ ਵੰਡਣਾ ਤੇ ਦਾਤੇ ਬਣ ਕੇ ਆਪ ਬੈਠਣਾ, ਆਪਣੀ ਸੇਵਾ ਕਰਾਉਣੀ। ਉਹ ਹੈ ਤਾਂ ਸਭ ਕੁਝ ਪਰਮੇਸ਼ਰ ਦੇ ਨਾਮ ਤੇ ਆ। ਇੱਥੋਂ ਤੱਕ ਕਿ ਜੇ ਉਹ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾੜ। ਸਿੱਖ ਨੇ ਹਮੇਸ਼ਾ ਸ਼ੇਰ ਵਾਲੀ ਦ੍ਰਿਸ਼ਟੀ ਧਾਰਦਿਆਂ ਵਾਹਿਗੁਰੂ ਵੱਲ ਆਪਣੀ ਨਿਗਾਹ ਰੱਖਣੀ ਆ। ਦੇਖੋ, ਜਦੋਂ ਅਸੀਂ ਕਰਤਾਰਪੁਰ ਦਾ ਇਤਿਹਾਸ ਪੜ੍ਹਦੇ ਹਾਂ, ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਭਾਈ ਲਹਿਣਾ ਜੀ ਆਪਣੇ ਸੰਗੀਆਂ ਸਮੇਤ ਦੇਵੀ ਤੇ ਜਾਣ ਲਈ ਆਏ ਸੀ, ਰਸਤੇ 'ਚ ਮਹਾਰਾਜ ਦੇ ਦਰਸ਼ਨਾਂ ਨੂੰ ਰੋਕੇ ਆ। ਜਿਸ ਵੇਲੇ ਅੰਮ੍ਰਿਤ ਵੇਲੇ ਉੱਠੇ ਹੈ, ਕੀ ਵੇਖਦੇ, 1:30 ਵਜੇ ਮਹਾਰਾਜ ਦੀ ਧਰਮਸਾਲ ਦੇ ਵਿੱਚ ਇੱਕ ਬੀਬੀ ਝਾੜੂ ਲਾਈ ਜਾ ਰਹੀ ਹੈ। ਇਤਿਹਾਸ 'ਚ ਜੇਕਰ ਆਉਂਦਾ, ਭਾਈ ਲਹਿਣਾ ਜੀ ਨੇ ਵੇਖਿਆ ਵੀ ਜਿਹੜੀ ਦੇਵੀ ਦੀ ਯਾਤਰਾ 'ਤੇ ਅਸੀਂ ਜਾਂਦੇ ਹਾਂ, ਇਹ ਤਾਂ ਉਹੀ ਦੇਵੀ ਝਾੜੂ ਲਾਈ ਜਾ ਰਹੀ ਹੈ। ਭਾਈ ਲਹਿਣਾ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ, ਦੇਵੀ ਅਸੀਂ ਤਾਂ ਤੇਰੇ ਯਾਤਰਾ 'ਤੇ ਨਿਕਲੇ ਸੀ, ਤੂੰ ਇੱਥੇ ਝਾੜੂ ਲਾਉਣੀ ਹੈ। ਕਹਿਣ ਲੱਗੀ, ਲੈਣੇ ਆ, ਤੁਹਾਡੇ ਵਰਗੇ ਜਿਹੜੇ ਲੋਕ ਮੇਰੀ ਯਾਤਰਾ ਕਰਦੇ ਆ, ਮੈਥੋਂ ਮੰਗਦੇ ਆ, ਮੇਰੇ ਕੋਲ ਕੁਝ ਵੀ ਨਹੀਂ ਦੇਣ ਨੂੰ। ਮੈਂ ਗੁਰੂ ਨਾਨਕ ਦੇ ਦਰ ਘਰ ਤੇ ਝਾੜੂ ਲੈ ਕੇ ਇੱਥੋਂ ਮੰਗ ਕੇ ਲੈ ਕੇ ਜਾਂਦੀ ਹਾਂ, ਉਹ ਤੁਹਾਡੇ ਵਰਗਿਆਂ 'ਚ ਵੰਡ ਦਿੰਦੀ ਹਾਂ। ਫਿਰ ਭਾਈ ਲਹਿਣਾ ਜੀ ਸੁਚੇਤ ਹੋ ਕੇ ਕਹਿਣ ਲੱਗਿਆ, ਦੇਵੀ ਤੂੰ ਤਾਂ ਆਪ ਸਾਥੋਂ ਵੱਡੀ ਮੰਗਤੀ ਹੈ, ਮੰਗਤਿਆਂ ਤੋਂ ਕੀ ਮੰਗਣਾ, ਮੰਗਣਾ ਉਹ ਤੋਂ ਆ ਜਿਹੜਾ ਆਪ ਵੱਡਾ ਦਾਤਾ ਹੈ ਤੇ ਦਾਨ ਦੇਣ ਦੀ ਮੱਤ 'ਚ ਪੂਰਾ ਹੈ। ਜਿਸ ਵੇਲੇ ਭਾਈ ਮਰਦਾਨਾ ਜੀ ਤੇ ਪ੍ਰਸੰਨ ਹੋਏ, ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਗੁਰੂ ਨਾਨਕ ਤਰੁੱਠਾ ਮੰਗ ਕੁਝ। ਭਾਈ ਮਰਦਾਨਾ ਜੀ ਸੋਚੀ ਪੈ ਗਏ, ਮੰਗਣ ਲੱਗੇ ਹੀ ਸੀ, ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਮੰਗੀ ਨਾ, ਤੂੰ ਕੁਝ ਐਸਾ ਮੰਗ ਲੈਣਾ ਜਿਹੜਾ ਨਾਸਵਾਨ ਹੋਣਾ, ਅਸੀਂ ਤੈਨੂੰ ਐਸੀ ਦਾਤ ਦੇਵਾਂਗੇ ਜਿਹੜੀ ਸਦੀਵ ਕਾਲ ਲਈ ਅਮਰ ਹੋਵੇਗੀ। ਮਹਾਰਾਜ ਨੇ ਅਮੋਲਕ ਕੀਰਤਨ ਦੀ ਦਾਤ ਬਖਸ਼ੀ। ਸਤਿਗੁਰੂ ਮਹਾਰਾਜ ਦਾਨ ਦੇਣ ਦੀ ਮੱਤ ਵਿੱਚ ਪੂਰੇ ਹੈ। ਮੰਗਤੇ ਬੜੇ ਤਰ੍ਹਾਂ ਦੇ ਨੇ, ਮਨੁੱਖ ਨੂੰ ਮੰਗਣ ਦਾ ਸੁਭਾਅ ਬਣਿਆ ਹੋਇਆ। ਬਚਪਨ ਦੇ ਵਿੱਚ ਮਾਤਾ ਪਿਤਾ ਤੋਂ ਮੰਗਦਾ ਹੈ, ਭੈਣ ਭਰਾਵਾਂ ਤੋਂ ਮੰਗਦਾ ਹੈ, ਦੋਸਤਾਂ ਮਿੱਤਰਾਂ ਤੋਂ ਮੰਗਦਾ ਹੈ, ਸਰਕਾਰਾਂ ਤੋਂ ਮੰਗਦਾ ਹੈ ਪਰ ਇੱਕ ਨਿਰੰਕਾਰ ਪਰਮੇਸ਼ੁਰ ਅੱਗੇ ਝੋਲੇ ਨਹੀਂ ਅੜਦਾ। ਜੇ ਵਾਹਿਗੁਰੂ ਦੇ ਦਰ ਦਾ ਮੰਗਤਾ ਬਣਦਾ ਵੀ ਆ ਤਾਂ ਸਮਰਪਣ ਨਹੀਂ ਕਰਦਾ। ਇੱਥੇ ਮੰਗਤਾ ਬਣ ਕੇ ਨਹੀਂ ਆਉਂਦਾ, ਮੰਗਤੇ ਦੀ ਇੱਕ ਕੁਆਲਿਟੀ ਹੁੰਦੀ ਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਵੀ ਮੰਗਤਾ ਜਦੋਂ ਕਿਸੇ ਘਰ ਦੇ ਅੱਗੇ ਮੰਗਣ ਜਾਂਦਾ ਹੈ ਤਾਂ ਮੰਗਤੇ ਦੇ ਪਿੱਛੇ ਕਿੰਨੇ ਬੱਚੇ ਪਏ ਹੁੰਦੇ ਨੇ, ਉਹਦਾ ਮਖੌਲ ਲਾਉਂਦੇ ਆ, ਪਰ ਉਹ ਮੰਗਣਾ ਨਹੀਂ ਛੱਡਦਾ। ਉਹ ਕਿਸੇ ਘਰ ਦਾ ਬੂਹਾ ਖੜਕਾਉਂਦਾ ਜਾ ਕੇ, ਕਿੰਨਾ ਚਿਰ ਬੂਹਾ ਖੜਕਾਉਂਦਾ, ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਪਰ ਉਹ ਧੀਰਜ ਰੱਖ ਕੇ ਰੁਕਿਆ ਰਹਿੰਦਾ। ਅੰਦਰੋਂ ਬੜੀ ਸਖ਼ਤ ਆਵਾਜ਼ ਆਉਂਦੀ ਹੈ ਵੀ ਜਾ ਗਾਂ ਚਲਿਆ ਜਾ, ਕਿਉਂ ਸਵੇਰੇ ਸਵੇਰੇ ਤੂੰ ਬੂਹਾ ਖੜਕਾਈ ਜਾਂਦਾ, ਕਿੱਥੇ ਮੱਥੇ ਲੱਗ ਗਿਆ ਤੂੰ ਮੰਗਤਾ। ਪਰ ਉਹ ਦਲ ਨਹੀਂ ਸੜਦਾ, ਉਹਦੇ ਕੱਪੜੇ ਮੰਗਤਿਆਂ ਵਾਲੇ ਨੇ, ਦਾਨੀਆਂ ਵਾਲੇ ਨਹੀਂ। ਉਹਦਾ ਲਿਬਾਸ ਮੰਗਤਿਆਂ ਵਾਲਾ ਹੁੰਦਾ, ਉਹ ਦਾਨੀ ਬਣ ਕੇ ਨਹੀਂ ਜਾਂਦਾ, ਮੰਗਤਾ ਬਣ ਕੇ ਜਾਂਦਾ। ਉਹ ਮੰਗਤੇ ਦੇ ਪਿੱਛੇ ਕੁੱਤੇ ਵੀ ਭੌਂਕਦੇ ਆ ਪਰ ਉਹ ਡਰ ਨਹੀਂ ਛੱਡਦਾ। ਆਖਰ ਨੂੰ ਘਰ ਵਾਲੇ ਦੇ ਮਨ ਚ ਦਇਆ ਆਉਂਦੀ ਹੈ ਵੀ ਚਲੋ ਇਹਨੂੰ ਕੁੱਝ ਨਾ ਕੁੱਝ ਪਾ ਦਿਓ। ਇਵੇਂ ਮਾਲਕ ਦਾ ਡਰ ਹੈ, ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਜਦੋਂ ਕੋਈ ਦਾਤ ਨਾ ਮਿਲੇ ਤਾਂ ਸਾਡਾ ਮਨ ਕਾਲਾ ਪੈਣ ਲੱਗ ਜਾਂਦਾ ਵੀ ਸਾਡੇ ਮੇਰੀਆਂ ਧਰਦਾਸਾਂ ਹੀ ਨਹੀਂ ਪੂਰੀਆਂ ਹੋ ਰਹੀਆਂ। ਉਹ ਮਾਲਕ ਨੂੰ ਪਤਾ ਹੈ ਵੀ ਇਹ ਦਾਤ ਲੈਣ ਦੇ ਯੋਗ ਹੈ ਜਾਂ ਨਹੀਂ, ਇਹ ਭਾਂਡਾ ਹੈ, ਜਿਹੜੇ ਦਾਤ ਇਹਨੂੰ ਦੇਣੀ ਹੈ ਉਹ ਦਾਤ ਨੂੰ ਇਹ ਸੰਭਾਲ ਸਕਦਾ ਕਿ ਨਹੀਂ। ਹੁਣ ਜੇ ਬੱਚੇ ਨੂੰ, ਛੋਟੇ ਬਾਲਕ ਨੂੰ, ਖੇਡਣ ਵਾਲੇ ਨੂੰ ਨਕਲੀ ਖਿਡੌਣੇ ਪਿਸਤੌਲ ਦੀ ਥਾਂ 'ਤੇ ਕੋਈ ਮਾਤਾ ਪਿਤਾ ਅਸਲੀ ਪਿਸਤੌਲ ਦੇ ਦੇਵੇ, ਕੀ ਉਹ ਬਾਲਕ ਸੰਭਾਲੇਗਾ? ਕਾਫੀ ਸਮਾਂ ਪਹਿਲਾਂ ਇੱਕ ਆਪਾਂ ਘਟਨਾ ਸੁਣੀ ਹੋਵੇਗੀ ਤੁਸੀਂ ਕਿ ਮਾਤਾ ਪਿਤਾ ਗੱਡੀ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ, ਨਾਲ ਬੱਚਾ, ਰਸਤੇ 'ਚ ਕਿਤੇ ਰੁਕੇ ਆ, ਪਿਓ ਦਾ ਪਿਸਤਲ ਸੀ ਜਿਹੜਾ ਉਹ ਭਰਿਆ ਹੋਇਆ, ਉਹਨੇ ਆਪਣੀ ਸੀਟ 'ਤੇ ਰੱਖ ਦਿੱਤਾ, ਥੱਲੇ ਉਤਰਨ ਲੱਗਿਆ। ਜਦੋਂ ਉਹ ਥੱਲੇ ਉਤਰਿਆ, ਬੱਚੇ ਨੇ ਖੇਡਦਿਆਂ ਖੇਡਦਿਆਂ ਪਿਸਤਲ ਚੁੱਕ ਕੇ ਮਾਂ ਦੀ ਕੰਨ ਪੱਟੀ 'ਤੇ ਰੱਖ ਕੇ ਗੁਰਸੰਗਤ ਜੀ ਫਾਇਰ ਕਰ ਦਿੱਤਾ ਅਤੇ ਮਾਂ ਨੂੰ ਮਾਰ ਦਿੱਤਾ। ਇਹ ਵਾਹਿਗੁਰੂ ਨੂੰ ਪਤਾ ਹੈ ਵੀ ਇਹ ਜਿਹੜਾ ਮੰਗਤਾ ਹੈ, ਇਹ ਬਾਲਕ ਮੈਥੋਂ ਮੰਗ ਰਿਹਾ, ਜਿਹੜੀ ਦਾਤ ਮੰਗਦਾ ਇਹ ਸੰਭਾਲਣ ਦੇ ਯੋਗ ਹੈ ਜਾਂ ਨਹੀਂ। ਅਸੀਂ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਮੰਗ ਲੈਂਦੇ ਹਾਂ ਜਿਹੜੀਆਂ ਦੁੱਖਦਾਈ ਹੁੰਦੀਆਂ ਨੇ, ਸੁੱਖ ਦੇਣ ਵਾਲੀਆਂ ਨਹੀਂ। ਪਰ ਉਹ ਵਾਹਿਗੁਰੂ ਨੂੰ ਪਤਾ ਹੈ, ਜਿਸ ਵੇਲੇ ਦਾਤ ਨਹੀਂ ਮਿਲਦੀ ਉਸ ਵੇਲੇ ਸਿੱਖੇ 'ਚ ਵੀ ਜਾਂਦੇ ਹਾਂ, ਫਿਰ ਵਾਹਿਗੁਰੂ ਨੂੰ ਦੋਸ਼ ਵੀ ਦਿੰਦੇ ਹਾਂ। ਪਰ ਦੇਖੋ, ਜਿਹੜਾ ਮੰਗਤਾ ਉਹ ਕਦੇ ਦੋਸ਼ ਨਹੀਂ ਦਿੰਦਾ। ਕਈ ਵਾਰੀ ਵਾਹਿਗੁਰੂ ਦੇ ਦਰ 'ਤੇ ਅਸੀਂ ਦਾਤੇ ਬਣ ਕੇ ਜਾਂਦੇ ਹਾਂ। ਜਿਵੇਂ ਜੇਕਰ ਆਉਂਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉਸ ਸਮੇਂ ਦੇ ਰਾਗੀ ਮਹਾਨ ਕੀਰਤਨੀਆਂ ਤੋਂ ਕੀਰਤਨ ਸੁਣਿਆ, ਰਾਗ ਦੇ ਵਿੱਚ ਕੀਰਤਨ ਸੁਣ ਕੇ ਗਦਗਦ ਹੋਏ ਅਤੇ ਕਹਿਣ ਲੱਗੇ, ਭਾਈ ਸਾਹਿਬ ਮੰਗ ਲਓ ਜੋ ਮੰਗਣਾ। ਅੱਗੋਂ ਸੰਤੋਖੀ ਉਸ ਰਾਗੀ ਸਿੰਘ ਦਾ ਜਵਾਬ ਸੀ ਇਤਿਹਾਸ 'ਚ ਜੇਕਰ ਆਉਣ ਲੱਗਿਆ, ਕਹਿਣ ਲੱਗੇ, ਮਹਾਰਾਜਾ ਸਾਹਿਬ ਜਿਹੜੇ ਦਰ ਦਾ ਤੂੰ ਮੰਗਤਾ ਮੈਂ ਵੀ ਉਸੇ ਦਰ ਦਾ ਮੰਗਤਾ, ਮੰਗਤਿਆਂ ਤੋਂ ਕੀ ਮੰਗਣਾ। ਮੇਰਾ ਬਾਪ ਹੈ ਗੁਰੂ ਰਾਮਦਾਸ, ਉਹ ਮੇਰੀਆਂ ਝੋਲੀਆਂ ਭਰਦਾ, ਗੁਰੂ ਰਾਮਦਾਸ ਤੋਂ ਮੈਂ ਮੰਗਾਂਗਾ। ਜਿਹੜਾ ਦਾਤ ਦੇ ਕੇ ਚਿਤਾਰਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਜੇ ਕੋਈ ਦਾਨ ਦਿੰਦਾ ਹੈ ਤਾਂ ਉਹਦੇ ਮਨ 'ਚ ਇੱਛਾ ਹੁੰਦੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਸ਼ਬੀਲ ਲਾਈ ਹੋਈ ਹੈ, ਮੈਂ ਪਾਣੀ ਪਿਆ ਰਿਹਾ, ਉਹ 'ਤੇ ਲਿਖਿਆ ਹੁੰਦਾ ਫਲਾਨੇ ਵੱਲੋਂ ਇਹ ਸੇਵਾ ਹੋ ਰਹੀ ਹੈ। ਕੋਈ ਛੋਟਾ ਜਿਹਾ ਲੰਗਰ ਲਾਇਆ ਹੋਵੇ ਤਾਂ ਉੱਤੇ ਲਿਖਿਆ ਹੁੰਦਾ ਵੀ ਇਹ ਫਲਾਨਿਆਂ ਵੱਲੋਂ ਲੰਗਰ ਆਇਆ ਹੈ। ਕੋਈ ਦਾਨ ਦੇ ਦਿੱਤਾ, ਮਨੁੱਖ ਫੋਟੋਆਂ ਖਿਚਾਉਂਦਾ, ਥੋੜ੍ਹੀ ਜਿਹੀ ਕਿਸੇ ਨੂੰ ਭੋਜਨ ਦੀ ਵਸਤੂ ਦੇ ਦਿੱਤੀ, ਵਸਤਰ ਦੇ ਦਿੱਤੇ, ਫੋਟੋਆਂ ਅਖਬਾਰਾਂ 'ਚ ਲਵਾਉਂਦੇ ਵੀ ਲੋਕਾਂ ਨੂੰ ਪਤਾ ਲੱਗੇ ਮੈਂ ਦਾਨ ਦੇ ਰਿਹਾ, ਜਦਕਿ ਆਪ ਵੱਡਾ ਮੰਗਤਾ ਲੋਕਾਂ ਤੋਂ ਗਰਾਹੀ ਕਰਕੇ ਦੂਜਿਆਂ ਨੂੰ ਦੇ ਰਿਹਾ। ਪਰ ਉਹ ਗੁਰੂ ਜਿਹੜਾ ਹਮੇਸ਼ਾ ਹੀ ਦੇ ਰਿਹਾ, दान देन दे मत विच पूरा है उहदे मन च इच्छा नहीं भी मेरी वड्याई करो। वड्डा दाता तिल ना तमाए, तिल जिन्नी तमा नहीं किसी वस्तु दी। महाराज सच्चे पातशाह कहिंदे ऐसे सतगुरु अगे भाई तू अरदास कर, अरदास करन दी अज जाच सिखालदिआं बेनती दा शब्द महाराज ने बख्शे है। आओ प्रारंभ तत् विचार चित वर्तियां कागर करके सरवण करिए जी।
सतनाम श्री वाहे गुरु साहिब जी, तनासरी महला पंजवा।
पंचम गुरदेव शांति दे सोने, धन सतगुरु महाराज साहिब श्री गुरु अर्जन देव साहिब जी गरीब नवाज बाणी के बोहत सतगुरु। सच्चे पातशाह जी ने तनासरी रागनी के अंदर पावन अंग 673 तो आरंभ करके 674 तक पावन शब्द अंकित किया। सतगुरु जी फरमाते हैं,
दाते ठाकुर प्रतपालक।
वाहगुरु जी तुसी दाते हो, मालक हो, फिर ठाकुर हो, सारिया के मालक, सारिया नूं पैदा भी करदे हो ते पैदा करके भुलदे नहीं, पालना भी करदे हो, फिर सारी उम्र पालना करदे हो, फिर ये नहीं भी जिहड़ा तुहानूं याद करदा तुहाडा सिमरन करदा उहनूं पालदे, दूजिआं नूं नहीं पालदे। बाणी कहिंदी अकिरत घणा नूं पालदा प्रभ नानक सब बखूसंद। जिहड़े कदे उह रब दा नां नहीं लैंदे उहनूं भी सांह दी आक्सीजन मिल रही है। कुछ ऐसियां दातां ने जिहड़ियां शरीर लई लाजमी है, जिन्हां बिना शरीर चल नहीं सकदा। उहनां दा जिक्र कीता पवन गुरु, जिवें गुरु बिना नहीं सरदा, एवें हवा बिना नहीं सरदा। एक वार सांह रुक जावे मनुख दी मौत है। गुरु इन्ना जरूरी है जीवन दे विच, पाउण परमेश्वर ने फ्री दिती हुई है। जे कितें होस्पिटल च मुल लैणी पै जावे थोड़े दिन वेंटीलेटर ते मनुख रह जाए किन्ना लखां दा बिल बन जाता। कदे आपां शुकर कीता वाहिगुरु शुकरा तेरा, मैनू 40 साल हो गए तेरी दिती हुई ऑक्सीजन तो फ्री सांह लैंदे आ, मैनू 50 साल हो गए, मैनू 60 साल हो गए, सारी उम्र वह वाहिगुरु फ्री सांह दे रहा है, सानू फ्री ऑक्सीजन दे रहा। जे संसार तो लेनी पै जाए मुल मिलती है, वेखो फिर पानी पिता, जिवें पिता बिना जीवन नहीं है, होंद नहीं है, इवें पानी तो बिना मनुख दा होंद जीवन संभव नहीं है। तो पानी भी मनुख नूं फ्री दिता हुआ है। जे संसार तो लैने तो वेखो पानी का भी किड्डा मुल पा दिता। वाहिगुरु ने यह दातां सारियां सानू जीओ पाए पिंड जिन साजिया दिता पहनण खाण। वाहिगुरु ऐसा दाता है। संसार के जिहड़े दाते ने उन्हां दा जिक्र आसा की वार च महाराज ने किया भी चार तरह के दाते कहाउंदे आ। एक सखियां मन संतोख उपजा देना कह विचार, दे दे मंगे सहसा गुण सोभ करे संसार। एक तो सखियां मन संतोख उपजा, दान देता ते भुल गए। संसार च ऐसे भी दाते भी पर्दे नाल दान दिंदे आ, जिहड़े गुरमुख ने दसवंध कढ़दे आ। महाराज का हुक्म है ना, किरत विरत कर धर्म दी, हथों देखा भला मनावै। जिहड़े तीन सिद्धांत कहे जांदे आ, किरत करो, दसां नौं दी किरत करनी, किरत करदिआं नाल नाम जपना, ते किरत दी जिहड़ी कमाई आ दसां नौं दी इमानदारी दी, उहदे विचों दसवां हिस्सा दसवंध गुरु दे निमित्त कढ़णा। वह दसवंध कढ के फिर देना भी योग थां ते रहत नामे ते लिखिआ भी किसी ऐसे नूं नहीं देना जिहड़ा तमाकू वरतदा होवे। तमाकू पीण वाले नूं दसवंध नहीं देना, शराब पीण वाले नूं दसवंध नहीं देना। असीं कह दिंदे आ फलाना लोड़वंद है, वह आह कार्ज कर दी है, आह कार्ज कर दी है। नहीं, वह सरकारां दे कम ने। वह सानूं नहीं पता भी परमेशर ने उहनूं किहड़े कर्म की सज़ा दित्ती हुई है। असीं रब तों वड्डे बणन की कोशिश करदे हां, की रब नूं नहीं दिखाई दे रही उहदी गरीबी, कि उहदा दुख रब नूं ही दिखाई दे रहा। लोड़वंद उसकी मदद करनी चाहिए है, जिवें सियाणियां दी कहावत है हर नेकी की शुरुआत अपने घर तो शुरू करो। महाराज सच्चे पातशाह कलंगियां वाले पिता ने साडे जीवन शैली दे निजम बंधे, उन्हां निजमां दे विच हुक्म कीता, दसम बाणी दा बचन महाराज करन कहिंदे, सेव करी इन्हीं की भावत और की सेव ना सुहात जी को, दान दियो इन्हीं को भलो और को दान न लागत नीको। महाराज सच्चे पातशाह कहिंदे, खालसे नूं दान दिता होया सानू प्रवान हुंदा, खालसे नूं दान दिता होया अगां फलेगा, नहीं तो जे किसी तुसी तमाकू वाले नूं दान दे दिता तो महाराज कहिंदे पानी का गिलास पिउण का फल शराब पिउण दे जिन्ना पाप लगूगा, उत्थे तो पुन की थां ते पाप इकट्ठा कर लवांगे। सखियां मन संतोख उपजा देना का विचार, एक ऐसे गुरमुख ने उन्होंने मन च इच्छा रहिंदी है भी मैं होर दान करा होर दान करा। बड़े गुरमुख ने वो हर समय इसे फुरने च रहिंदे है भी कोई लोड़वंद गुरसिख होवे उहदा कार्ज कर देवां, कोई लोड़वंद गुरसिख है वस्त्रां दी लोड़ है उहदे बच्चियां नूं स्कूल दी फीस दी लोड़ है, कोई ऐसा लोड़वंद है उहदी बच्ची दी शादी दे विच माया दी लोड़ है, वो इहो जिहे गुरमुखां नूं लभदे रहिंदे आ। बेअंत ऐसे गुरसिख घर ने जिन्हां विच मदद दी लोड़ है। अज सिख कौम का पैसा मैं खिमा करना बहुत थां ऐसे थां जा रहे हैं जिथे नहीं जाना चाहिए। पहला पंथ की सेवा होनी चाहिए है, पहला खालसे के घर जिथे लोड़ है उथे देना चाहिए है। खालसा जदों सशक्त होगा समर्थ होगा फिर गांव की सेवा हो जाएगी, ये नहीं भी लोड़वंदा की सेवा नहीं करनी, वो सेवा करनी असी अन्न पानी की सेवा, लंगर सदा ही चलते है, जिहड़ा मर्जी जिहड़ी मर्जी जाति का जिहड़े मर्जी धर्म का कोई मनुख आके लंगर छक लवे 24 घंटे अठे पहर गुरु रामदास का लंगर चलता, किसी ने रोकया? पर जिहड़े धन दे होर कोई मदद है वो सिख ने सिख दी करनी है। पहले जदों सारे सिख अमीर हो गए, सिख नूं मन दी गरीबी किया तन दी गरीबी नहीं किया महाराज ने, जदों सारे सिख समर्थ हो गए उदों गुरसंगत जी होरां दी मदद करो। सिख नूं महाराज ने कड़ा इसे लई पहनाया, सिख कदे मंगे ना, जदों सिख किसी अगे हाथ अड्डेगा उहदे अगे कड़ा आ जाएगा, उहनूं चेते आवेगा वी तेरे कलंगियां वाले पिता ने तैनूं दाता बनाया मंगता नहीं बनाया। पर जदों लोड़ पैंदी है मनुख नूं उह सब कुछ हो जांदा, उस वेले फिर नाल दे जिहड़े गुरसिख ने उहनां नूं चाहीदा अपना दसवंध सिख नूं दे के मदद करन। सतियां मन संतोख उपजा देना कै विचार, दे मंगे सहसा गुण सोभ करे संसार। कई दसवंध दे के जनाउंदे आ भी मैं तैनूं दसवंध दिना भी मेरी सोभा होवे, यह नहीं करना। वो तो सियाणा का कथन आ भी जे सज्जे हाथ ने दान दिता तो खब्बे नूं पता ना लगे, दिखावा नहीं करना। वो तो महाराज का गुरु तेग बहादुर साहब जी का वचन है, तीर्थ वरते अरदान कर मन मैं धरा जमान, नानक निहफल जात तेह ज्यों कुंचरे स्नान। जिवें हाथी नूं मल मल के कोई नहा देवे, नहा के हटोंगे उसे वेले हाथी ने सुंड च चिक्कड़ भर के उत्ते पा लेना। दान दे के दसवंध की सेवा करके जे किसी नूं जनाया भी मैं दसवंध कढ़दा दसवंध दिना, वह तो समझ लो भी हाथी के इनान वांगू नहीं फिर चलिया गया। दसवंध कढ़ना बड़ा औखा लगता, कई बार सुने गुरमुखा तो जी की करिए लोड़ा अपनिया नहीं पूरिया होंगे, वह ताइयों नहीं पूरिया होंगे। महाराज कहते बाबे के यार बावर के दो आप परमेसर की ये सो, एक बाबे के गुरु नानक का दर घर धर्म का घर, एक बाबर के है पाप का घर, दुख कलेष तिने ताप। जिहड़े बाबे के घर च दसवंध नहीं दिंदे उहनां तों बाबर के अपने आप लै जांदे आ, जो बाबे को ना डह है ਕਹਿਣ ਤੇ ਬਾਬਲ ਕੇ ਲੈ ਜਾ। ਮਹਾਰਾਜ ਕਹਿੰਦੇ ਬਾਬਲ ਕੇ ਆਪ ਹੀ ਲੈ ਜਾਂਦੇ ਆ। ਉੱਥੇ ਫਿਰ ਕੋਰਟ ਕਚਹਿਰੀਆਂ ਥਾਣਿਆਂ ਦੇ ਚੱਕਰ ਤੇ ਕਲੇਸ਼, ਡਾਕਟਰਾਂ ਦੇ ਘਰ ਭਰਨੇ, ਇਹ ਸਭ ਕੁੱਝ ਬਾਬਰ ਕੇ ਆ। ਜਿਹੜੇ ਦਸਵੰਧ ਕੱਢਦੇ ਆ ਉਹਨਾਂ ਗੁਰਸਿੱਖਾਂ ਦੇ ਕਿਰਪਾ ਰਹਿੰਦੀ, ਉਹ ਬਚੇ ਰਹਿੰਦੇ ਇਹ ਸਭ ਪਾਸੇ ਤੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਐਸਾ ਦਾਤਾ ਹੈ ਜਿਹੜਾ ਦਾਤਾਂ ਦੇ ਕੇ ਮੁੜ ਕੇ ਨਹੀਂ ਕਹਿੰਦਾ ਵੀ ਮੇਰੀ ਕੋਈ ਸੇਵਾ ਕਰੇ। ਸੰਸਾਰ ਦੇ ਦਾਤੇ ਕਹਿੰਦੇ ਆ ਦੇ ਮੰਗੇ ਸਹਿਸਾ ਗੁਣਾ, ਥੋੜੀ ਜਿਹੀ ਚੀਜ਼ ਦੇ ਕੇ ਉਦੋਂ ਵੱਧ ਦਾ ਮੰਗਤਾ ਬਣ ਜਾਣਾ। ਇਹ ਇੱਛਾ ਹੋਵੇ ਸੋਭ ਕਰੇ ਸੰਸਾਰ, ਵੀ ਸਾਰਾ ਸੰਸਾਰ ਮੇਰੀ ਸੋਭਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਵਾਹਿਗੁਰੂ ਦਾਨ ਦੇਣ ਦੀ ਮਤ ਚ ਪੂਰਾ। ਤੁਮ ਦਾਤੇ ਠਾਕੁਰ ਪ੍ਰਤ ਪਾਲਕ, ਪ੍ਰਤੀ ਜੀਵ ਪਾਲਣਾ ਕਰਦੇ ਹੋ। ਪ੍ਰਤੀ ਜੀਵ ਦਾ ਭਾਵ ਆ ਵੀ ਇਕੱਲੇ ਇਕੱਲੇ ਜੀਵ ਦੀ, ਜਿੰਨੇ ਜੀਵ ਪੈਦਾ ਕੀਤੇ ਆ ਉਹ ਸਾਰਿਆਂ ਦੀ ਪਾਲਣਾ ਕਰਦੇ ਹੋ। ਇੱਕ ਵਾਰ ਜ਼ਿਕਰ ਆਉਂਦਾ ਪ੍ਰਾਥਮਿਕ ਗ੍ਰੰਥਾਂ ਦੇ ਵਿੱਚ, ਮੂਸਾ ਪੈਗੰਬਰ ਹੋਇਆ, ਮੂਸਾ ਜੀ ਕਹਿਣ ਲੱਗੇ ਖੁਦਾ ਨੂੰ, ਆ ਖੁਦਾ ਆ ਰੋਜੀ ਦੇਣ ਦਾ ਕੰਮ ਮੈਨੂੰ ਦੇ ਦਿਓ। ਖੁਦਾ ਕਹਿਣ ਲੱਗੇ, ਵਾਹਿਗੁਰੂ ਜੀ ਕਹਿਣ ਲੱਗਿਆ, ਮੂਸਾ ਇਹ ਕੰਮ ਕੇਵਲ ਇੱਕੋ ਹੀ ਆ ਜਿਹੜਾ ਮੈਂ ਆਪਣੇ ਕੋਲ ਰੱਖਿਆ, ਤੂੰ ਨਹੀਂ ਚਲਾ ਸਕਣਾ। ਕਹਿਣ ਲੱਗਿਆ ਨਹੀਂ ਜੀ, ਇੱਕ ਦਿਨ ਲਈ ਡਿਊਟੀ ਦੇ ਕੇ ਦੇਖ ਲਓ, ਮੈਂ ਚਲਾ ਕੇ ਦਿਖਾਵਾਂਗਾ। ਵਾਹਿਗੁਰੂ ਜੀ ਨੇ ਇੱਕ ਦਿਨ ਲਈ ਸਾਰੀ ਸ੍ਰਿਸ਼ਟੀ ਨੂੰ ਰੇਜਕ ਦੇਣ ਦੀ ਡਿਊਟੀ ਮੂਸੇ ਦੀ ਲਾ ਦਿੱਤੀ। ਗ੍ਰੰਥਾਂ 'ਚ ਜ਼ਿਕਰ ਆਉਂਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੂਸਾ ਜੀ ਸਾਰੀ ਸ੍ਰਿਸ਼ਟੀ ਨੂੰ ਰੇਜਕ ਵੰਡ ਰਹੇ ਨੇ। ਸ਼ਾਮ ਨੂੰ ਜਦੋਂ ਵਾਹਿਗੁਰੂ ਦੇ ਦਰਬਾਰ 'ਚ ਪੇਸ਼ੀ ਹੋਈ, ਪੁੱਛਿਆ ਵੀ ਆ ਮੂਸਾ ਸਾਰਿਆਂ ਨੂੰ ਰਿਜਕ ਦੇ ਦਿੱਤਾ? ਕਹਿਣ ਲੱਗਿਆ ਆ ਵਾਹਿਗੁਰੂ ਮੈਂ ਸਾਰਿਆਂ ਨੂੰ ਆ ਖੁਦਾ ਰਿਜਕ ਦੇ ਦਿੱਤਾ। ਮੁਸਕਰਾ ਕੇ ਖੁਦਾ ਕਹਿਣ ਲੱਗਿਆ ਮੂਸਾ ਤੈਥੋਂ ਗਲਤੀ ਹੋ ਗਈ ਹੈ, ਤੂੰ ਦੋ ਜੀਵਾਂ ਨੂੰ ਰਿਜਕ ਨਹੀਂ ਦਿੱਤਾ। ਇੱਕ ਤਾਂ ਮੁਸਲਿਮ ਵੀਰ ਸੂਰ ਨੂੰ ਚੰਗਾ ਨਹੀਂ ਸਮਝਦੇ, ਉਹਨੂੰ ਸ਼ਿਕਾਰ ਕਹਿੰਦੇ ਆ, ਤਾਂ ਸੂਰ ਨੂੰ ਰਿਜਕ ਨਹੀਂ ਦਿੱਤਾ, ਉਹਦੀ ਖੁਰਾਕ ਨਹੀਂ ਦਿੱਤੀ। ਉਦੋਂ ਕਹਿਣ ਲੱਗਿਆ ਖੁਦਾ ਉਹ ਤਾਂ ਨਖਿੱਧ ਜੀਵ ਹੈ। ਵਾਹਿਗੁਰੂ ਕਹਿਣ ਲੱਗੇ ਨਹੀਂ, ਜੋ ਪੈਦਾ ਕੀਤਾ ਹੈ ਉਹਦੇ ਪੈਦਾ ਹੋਣ ਤੋਂ ਪਹਿਲਾਂ ਉਹਦਾ ਰਿਜਕ ਸੰਸਾਰ 'ਚ ਮੈਂ ਪ੍ਰਗਟ ਕਰ ਦਿੱਤਾ। ਮਹਾਰਾਜ ਕਹਿੰਦੇ ਪਹਿਲੋਂ ਦੇ ਤਾ ਰਿਜਕ ਸੰਭਾਹਾ, ਪਿੱਛੋਂ ਦੇ ਤਾ ਜੰਤੋ ਪਾਹਾ। ਮੂਸੇ ਤਾਂ ਦੂਸਰਾ ਇੱਕ ਐਸਾ ਪਾਪੀ ਮਨੁੱਖ ਹੈ ਜਿਹੜਾ ਮਰੀ ਹੋਈ ਇਸਤਰੀ ਨੂੰ, ਜਿਹਨੂੰ ਕਬਰ ਦੇ ਵਿੱਚ ਦਫਨਾਇਆ ਹੋਇਆ, ਉਹ ਕਬਰ ਦੇ ਵਿੱਚੋਂ ਦਫਨਾਈ ਹੋਈ ਇਸਤਰੀ ਦੇ ਸਰੀਰ ਨੂੰ ਕੱਢ ਕੇ ਉਹਦੇ ਨਾਲ ਵਿਵਚਾਰ ਕਰ ਰਿਹਾ ਸੀ, ਤਾਂ ਉਹਨੂੰ ਰਿਜਕ ਨਹੀਂ ਦਿੱਤਾ। ਕਹਿਣ ਲੱਗਾ ਖੁਦਾ ਤਾਂ ਦੁਨੀਆਂ 'ਚ ਸਭ ਤੋਂ ਨੀਚ ਹੈ, ਵੱਡਾ ਪਾਪੀ ਹੈ, ਉਹਨੂੰ ਜੀਣ ਦਾ ਹੱਕ ਨਹੀਂ। ਖੁਦਾ ਕਹਿਣ ਲੱਗਿਆ ਐ ਮੂਸਾ, ਜੇ ਮੈਂ ਇਸ ਤਰ੍ਹਾਂ ਕਰਨ ਵੇਖ ਕੇ ਰਿਜਕ ਦੇਣ ਲੱਗ ਜਾਵਾਂ ਤਾਂ ਕੋਈ ਵੀ ਮਨੁੱਖ ਜਿਉਂਦਾ ਨਹੀਂ ਰਹੇਗਾ। ਉਹ ਵਾਹਿਗੁਰੂ ਪ੍ਰਤਪਾਲਕ ਹੈ, ਪ੍ਰਤੀ ਜੀਵ ਪਾਲਣਾ ਕਰਦਾ। ਇਸ ਲਈ ਮਹਾਰਾਜ ਕਹਿੰਦੇ ਵਾਹਿਗੁਰੂ ਤੂੰ ਦਾਤਾ ਹੈ, ਸਾਰਿਆਂ ਦਾ ਮਾਲਕ ਹੈ ਤੇ ਸਾਰੇ ਜੀਵਾਂ ਦੀ ਸੰਭਾਲ ਕਰਦਾ।
ਨਾਇਕ ਖਸਮ ਹਮਾਰੇ,
ਨਾਇਕ ਮਾਲਕ ਵੀ ਤੂੰ ਹੀ ਆ। ਖਸਮ ਹਮਾਰੇ, ਖਸਮ ਹੈ ਤੂੰ ਸਾਡਾ ਮਾਲਕ ਹੈ, ਪਰ ਅਸੀਂ ਵਾਹਿਗੁਰੂ ਨੂੰ ਮਾਲਕ ਸਮਝਣ ਦੀ ਥਾਂ ਤੇ ਝੂਠੇ ਮਾਲਕ ਬਣਾ ਲੈਂਦੇ ਹਾਂ। ਸਾਰਾ ਸਾਰਾ ਦਿਨ ਝੂਠਿਆਂ ਦੀਆਂ ਖੁਸ਼ਾਮਦਾ ਕਰਦੇ ਹਾਂ। ਜੇ ਉਹ ਸੱਚੇ ਦੀ ਸਿਫਤ ਕਰੀਏ ਉਹਦਾ ਵੱਡਾ ਫਲ ਆ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹਉਮੈ ਬਿਖ ਫੈਲ। ਦੁਨੀਆਂ ਨਾ ਸਲਾਹੇ ਜੋ ਮਰਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਪਰ ਅਸੀਂ ਦੁਨੀਆਂ ਦੀ ਸਿਫਤ ਸਲਾਹ ਕਰਦੇ ਹਾਂ, ਉਹ ਮਾਲਕ ਨੂੰ ਵਿਸਾਰ ਦਿੰਦੇ ਹਾਂ। ਮਹਾਰਾਜ ਕਹਿੰਦੇ ਯਾਦ ਕਰ, ਬੇਨਤੀ ਕਰ, ਵਾਹਿਗੁਰੂ ਤੂੰ ਸਾਡਾ ਮਾਲਕ ਹੈ, ਤੂੰ ਹੀ ਖਸਮ ਹੈ।
ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ,
ਹਰ ਨਿਮਖ ਮਾਤਰ ਦੇ ਸਮੇਂ 'ਚ ਪਲਕ ਝਪਕਣ ਜਿੰਨੇ ਸਮੇਂ ਦੇ ਵਿੱਚ ਤੂੰ ਸਾਡੀ ਪ੍ਰਤ ਪਾਲਣਾ ਕਰਦਾ, ਹਰ ਥਾਂ ਤੂੰ ਰੱਖਿਆ ਕਰਦਾ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਜਦੋਂ ਵੀ ਮਨੁੱਖ ਸਾਹ ਲੈਂਦਾ ਹਰ ਸਾਹ ਦੇ ਵਿੱਚ ਉਹ ਨਾਲ ਵਰਤ ਰਿਹਾ। ਜੇ ਵਾਹਿਗੁਰੂ ਕਿਰਪਾ ਨਾ ਕਰੇ ਤਾਂ ਸਾਹ ਨਹੀਂ ਆਉਂਦਾ। ਜੇ ਉਹ ਪਾਲਣਾ ਕਰਦਾ ਤਾਂ ਸਾਡਾ ਸਰੀਰ ਚੱਲ ਰਿਹਾ। ਜਦੋਂ ਆਪਣੀ ਚੇਤਨ ਸਤਾ ਖਿੱਚ ਲੈਂਦਾ ਸਰੀਰ ਮੁਰਦਾ ਹੋ ਜਾਂਦਾ। ਆ ਵਾਹਿਗੁਰੂ ਜੀ ਹਰ ਨਿਮਕ ਵਿੱਚ ਤੁਸੀਂ ਪਾਲ ਰਹੇ ਹੋ।
ਬਾਰਿਕ ਤੁਮਰੇ ਤਾਰੇ।
ਵਾਹਿਗੁਰੂ ਜੀ ਅਸੀਂ ਬਾਲਕ ਤੇਰੇ ਆਸਰੇ ਹਾਂ, ਤੈਥੋਂ ਬਿਨਾਂ ਸਾਨੂੰ ਕੋਈ ਆਸਰਾ ਨਹੀਂ। ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਪਰੇ ਤੋ ਦੁਆਰੀ, ਸਗਲ ਦੁਆਰ ਕੋ ਸਾਡਕ ਗਹੇ ਤੁਹਾਰੋ ਦੁਆਰ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੋ। ਮਹਾਰਾਜ ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਜੀ, ਜਦੋਂ ਦੇ ਤੁਹਾਡੇ ਚਰਨੀ ਲੱਗੇ ਹਾਂ ਅਸੀਂ ਅੱਖ ਥੱਲੇ ਨਹੀਂ ਲਿਆਂਦਾ ਕਿਸੇ ਨੂੰ। ਕਿਤੇ ਕਹੀ ਜਾਈਏ ਨਾਲ ਵੀ ਅੱਖ ਥੱਲੇ ਲਿਆਂਦਾ ਨਹੀਂ, ਅੱਖ ਬਚਾ ਕੇ ਅਸੀਂ ਮੰਦਰਾਂ 'ਚ ਵੀ ਜਾਈ ਜਾਈਏ, ਅੱਖ ਬਚਾ ਕੇ ਕਰਮ ਕਾਂਡ ਵੀ ਕਰੀ ਜਾਈਏ, ਉੱਥੇ ਫਿਰ ਮਹਾਰਾਜ ਸਹਾਇਤਾ ਨਹੀਂ ਕਰਦੇ। ਭਾਈ ਮੰਝ ਆਇਆ ਸੀ ਮਹਾਰਾਜ ਦੀ ਸ਼ਰਨ 'ਚ, ਕਹਿੰਦਾ ਮਹਾਰਾਜ ਸਿੱਖੀ ਬਖਸ਼ੋ। ਮਹਾਰਾਜ ਕਹਿੰਦੇ ਸਿੱਖ ਤਾਂ ਤੂੰ ਪਹਿਲਾਂ ਹੀ ਆ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਆਪਣਾ ਸਿੱਖ ਬਣਾਓ। ਮਹਾਰਾਜ ਕਹਿੰਦੇ ਦੋ ਬੇੜੀਆਂ 'ਚ ਪੈਰ ਧਰਨ ਵਾਲਾ ਮਨੁੱਖ ਪਾਰ ਨਹੀਂ ਲੰਘਦਾ, ਡੁੱਬਦਾ ਹੁੰਦਾ। ਭਾਈ ਮੰਝ, ਤੂੰ ਸਖੀ ਸਰਵਰ ਦਾ ਸਿੱਖ ਬਣਿਆ ਹੋਇਆ, ਉਹਦੀ ਸਿੱਖੀ ਰੱਖ ਲੈ, ਸਾਡੀ ਸਿੱਖੀ ਤੋਂ ਕੀ ਲੈਣਾ। ਕਹਿੰਦਾ ਨਹੀਂ ਮਹਾਰਾਜ, ਆਪਣਾ ਸਿੱਖ ਬਣਾਓ। ਮਹਾਰਾਜ ਕਹਿੰਦੇ ਫਿਰ ਉਹਦੀ ਸਿੱਖੀ ਛੱਡ ਕੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਿੱਖੀ ਬਖਸ਼ੀ ਤਾਂ ਫਿਰ ਕਿਰਪਾ ਵੀ ਕਰ ਦਿੱਤੀ। ਬਰ ਬਚਨ ਕਹੇ ਮੰਝ ਪਿਆਰਾ, ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਜਿਹੜਾ ਕੇਵਲ ਤੇ ਕੇਵਲ ਗੁਰੂ ਦਾ ਹੁੰਦਾ, ਗੁਰੂ ਫਿਰ ਉਹਨੂੰ ਛੱਡਦਾ ਨਹੀਂ ਹੈ। ਮਹਾਰਾਜ ਕਹਿੰਦੇ ਬੇਨਤੀ ਕਰੋ, ਹਮ ਬਾਰਕ ਤੁਮਰੇ ਧਾਰੇ, ਵਾਹਿਗੁਰੂ ਤੇਰੇ ਆਸਰੇ
ਹਾਂ। ਏਕ ਕਵਨ ਗੁਣ ਕਹੀਐ।
ਰਹਾਉ ਦੀਆਂ ਪੰਗਤੀਆਂ ਵਿੱਚ ਸਿਧਾਂਤ ਬਖਸ਼ਿਸ਼ ਕਰਦੇ ਆ, ਹੇ ਵਾਹਿਗੁਰੂ ਸਾਡੇ ਜੀਵ ਏਕ ਆ, ਤੇਰੇ ਗੁਣ ਬੇਅੰਤ ਹੈ। ਮੈਂ ਕਿਹੜਾ ਕਿਹੜਾ ਗੁਣ ਵਰਣਨ ਕਰਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮਨੁੱਖ ਦੇ ਗੁਣ ਕਹਿਣ ਲੱਗ ਜਾਓ, ਦਸਾਂ ਮਿੰਟਾਂ 'ਚ ਗੁਣ ਮੁੱਕ ਜਾਣਗੇ। ਪਰਮੇਸ਼ੁਰ ਦੇ ਇੱਕ ਗੁਣ ਨੂੰ ਤੁਸੀਂ ਸਿਫਤ ਕਰਨ ਲੱਗ ਜਾਓ ਵੀ ਹੇ ਵਾਹਿਗੁਰੂ ਤੂੰ ਦਿਆਲੂ ਹੈ, ਇਹ ਸਿਧਾਂਤ ਨਹੀਂ ਆ ਸਕਦਾ। ਤੂੰ ਬੇਅੰਤ ਹੈ, ਇਹ ਸਿਧਾਂਤ ਨਹੀਂ ਆ ਸਕਦਾ। ਤੂੰ ਦਾਤਾ ਹੈ, ਇਹਦਾ ਹੀ ਅੰਤ ਨਹੀਂ ਆ ਸਕਦਾ। ਕੋਈ ਵੀ ਉਹਦਾ ਗੁਣ ਲੈ ਲਓ, ਸਾਰੀ ਉਮਰ ਇੱਕ ਗੁਣ ਦੀ ਸਿਫਤ ਕਰੀ ਜਾਓ, ਵਾਹਿਗੁਰੂ ਦੀ ਮੁੱਕਣ ਵਾਲਾ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਹੈ ਦੇਣ ਨਾ ਅੰਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਵੱਡੇ ਤੋਂ ਵੱਡਾ ਹੈਗਾ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ। ਉਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੇਸ਼ੁਮਾਰ ਬੇਅੰਤ ਸਵਾਮੀ ਆ, ਉਹਦਾ ਕੋਈ ਅੰਤ ਨਹੀਂ। ਹੇ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣ ਕਮਾ।
ਸੁਮਾਰ ਬੇਅੰਤ ਸੁਆਮੀ।
ਮਾਲਕ ਵਾਹਿਗੁਰੂ ਜੀ ਤੇਰਾ ਕੋਈ ਸੁਮਾਰ ਨਹੀਂ ਹੈ, ਕਿਸੇ ਗਿਣਤੀ 'ਚ ਨਹੀਂ ਆ ਸਕਦੇ ਤੇਰੇ ਗੁਣ। ਅੰਤ ਤੋਂ ਰਹਿਤ ਹੈ, ਬੇਅੰਤ ਹੈ,
ਤੇਰੋ ਅੰਤ ਨਾ ਕਿਨਹੀ ਲਹੀ ਹੈ।
ਬੜੇ ਲੋਕ ਤੇਰਾ ਅੰਤ ਪਾਉਣ ਲਈ ਚੱਲੇ ਪਰ ਕੋਈ ਤੇਰਾ ਅੰਤ ਨਹੀਂ ਪਾ ਸਕਿਆ, ਅੰਤ ਨੂੰ ਤੇਰੇ ਵਿੱਚ ਹੀ ਸਮਾ ਗਏ। ਜਿਵੇਂ ਸੁਕਰਾਤ ਜ਼ਿਕਰ ਆਉਂਦਾ ਹੈ ਵੀ ਸੁਕਰਾਤ ਜੀ ਇੱਕ ਸਮੇਂ ਸਮੁੰਦਰ ਕੰਢੇ ਬੈਠੇ ਹੈ, ਕੀ ਵੇਖਦੇ, ਇੱਕ ਬਾਲਕ ਲੋਟਾ ਭਰ ਲੈਂਦਾ ਸਮੁੰਦਰ 'ਚੋਂ, ਡੋਲ ਦਿੰਦਾ ਲੋਟਾ ਭਰ ਲੈਂਦਾ ਡੋਲ ਦਿੰਦਾ ਹੈ। ਸੁਕਰਾਤ ਜੀ ਕਹਿਣ ਲੱਗਿਆ, ਬਾਲਕ ਪੁੱਤਰ ਇਹ ਕੀ ਕਰ ਰਹੇ ਹੈ? ਕਹਿਣ ਲੱਗਿਆ, ਮੈਂ ਯਤਨ ਕਰਦਾ ਇਹ ਸਮੁੰਦਰ ਲੋਟੇ 'ਚ ਸਮਾ ਜਾਵੇ। ਸੁਕਰਾਤ ਜੀ ਹੱਸ ਕੇ ਕਹਿਣ ਲੱਗੇ, ਪੁੱਤਰ ਇਹ ਸਮੁੰਦਰ ਨੂੰ ਤੂੰ ਸਾਰੀ ਜ਼ਿੰਦਗੀ ਯਤਨ ਕਰ ਲੈ, ਲੋਟੇ 'ਚ ਪੂਰਾ ਨਹੀਂ ਆ ਸਕਦਾ। ਸੁਣ, ਸਾਰ ਬੱਚੇ ਨੇ ਲੋਟਾ ਵਗਾ ਕੇ ਸਮੁੰਦਰ 'ਚ ਮਾਰਿਆ। ਕਹਿਣ ਲੱਗਿਆ, ਲਓ ਫਿਰ ਜੇ ਲੋਟੇ 'ਚ ਸਮੁੰਦਰ ਨਹੀਂ ਆਉਂਦਾ ਤਾਂ ਲੋਟਾ ਸਮੁੰਦਰ 'ਚ ਸਮਾ ਗਿਆ। ਸੁਕਰਾਤ ਜੀ ਉੱਚੀ ਉੱਚੀ ਰੋਣ ਲੱਗ ਗਏ। ਬਾਲਕ ਪੁੱਛਦਾ, ਕਹਿੰਦੇ ਮੈਂ ਤਾਂ ਰੋਂਦਾ ਸੀ, ਤੁਸੀਂ ਪੁੱਛਿਆ ਸੀ ਵੀ ਸਮੁੰਦਰ ਲੋਟੇ 'ਚ ਨਹੀਂ ਸਮਾ ਰਿਹਾ, ਤੁਸੀਂ ਕਿਉਂ ਰੋਂਦੇ ਹੋ? ਕਹਿਣ ਲੱਗੇ, ਪੁੱਤਰ ਜਿਹੜੀ ਸਿੱਖਿਆ ਕਿਤੋਂ ਨਹੀਂ ਮਿਲੀ ਅੱਜ ਤੈਥੋਂ ਮਿਲ ਗਈ। ਮੈਂ ਵੀ ਯਤਨ ਕਰ ਰਿਹਾ ਸੀ ਵੀ ਰੱਬ ਨੂੰ ਮੈਂ ਆਪਣੀ ਬੁੱਧੀ ਦੀ ਚਤਰਾਈ ਨਾਲ ਪਾ ਲਵਾਂ, ਪਰ ਅੱਜ ਮੈਨੂੰ ਸੋਝੀ ਮਿਲੀ ਆ ਵੀ ਵਾਹਿਗੁਰੂ ਦੀ ਪ੍ਰਾਪਤੀ ਉਹਦੇ ਵਿੱਚ ਹੀ ਸਮਾਇਆ ਹੋਣੀ ਹੈ, ਆਪਣੀਆਂ ਚਤੁਰਾਈਆਂ ਸਿਆਣਪਾਂ ਨਾਲ ਨਹੀਂ ਹੋਣੀ। ਇਸ ਲਈ ਮਹਾਰਾਜ ਕਹਿੰਦੇ ਤੇਰੋ ਅੰਤ ਨਾ ਕਿ ਨਹੀਂ ਲਹੀ ਹੈ, ਤੂੰ ਬੇਅੰਤ ਆ, ਤੇਰਾ ਅੰਤ ਨਹੀਂ ਕਿਸੇ ਪਾਇਆ। ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਪਰਾਦ ਹਮਾਰੇ ਖੰਡ।
ਵਾਹਿਗੁਰੂ ਜੀ ਮੈਂ ਤੁਹਾਡੇ ਦਰ ਤੇ ਸੁਣਿਆ ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ, ਕਿਰਪਾ ਕਰੋ ਮੇਰੇ ਬੇਅੰਤ ਬੇਅੰਤ ਅਪਰਾਧ ਨੇ, ਮੈਂ ਅਪਰਾਧੀ ਹਾਂ, ਵੱਡੇ ਧੋਖੇ ਕੀਤੇ ਆ ਲੋਕਾਂ ਨਾਲ। ਮਹਾਰਾਜ ਸੱਚੇ ਪਾਤਸ਼ਾਹ ਅਪਰਾਧ ਵਾਲੀ ਬਿਰਤੀ ਆ, ਹਰ ਖਿਣ ਭੁੱਲਦਾ ਮੈਂ, ਕਿਰਪਾ ਕਰਕੇ ਮੇਰੇ ਸਾਰੇ ਅਪਰਾਧ ਬਖਸ਼ ਦੇਵੋ।
ਅਨਕ ਵਿਧੀ ਸਮਝਾਵੋ,
ਕਿਰਪਾ ਕਰੋ ਆਪਣੀ ਅਨਕ ਵਿਧੀਆਂ ਨਾਲ ਤੁਸੀਂ ਸੇਵਕਾਂ ਨੂੰ ਸਮਝਾਉਣੇ ਆ, ਮੇਰੇ ਤੇ ਵੀ ਕਿਰਪਾ ਕਰੋ।
ਮਮ ਅਗਿਆਨ ਅਲਪ ਮਤ ਥੋੜੀ,
ਵਾਹਿਗੁਰੂ ਜੀ ਮੈਂ ਅਗਿਆਨੀ ਹਾਂ, ਮੇਰੀ ਮਤ ਥੋੜੀ ਅਲਪ ਛੋਟੀ ਬੁੱਧੀ ਵਾਲਾ ਹਾਂ।
ਆਪਨ ਬਿਰਦ ਰਖਾਵੋ,
ਕਿਰਪਾ ਕਰਕੇ ਆਪਣਾ ਗਰੀਬ ਨਿਵਾਜ ਜਿਹੜਾ ਬਿਰਦ ਹੈ ਉਹਦੀ ਪਾਲਣਾ ਕਰੋ, ਤੁਸੀਂ ਬਿਰਦ ਨੂੰ ਸੰਭਾਲੋ।
ਤੁਮਰੀ ਸਰਣ ਤੁਮਾਰੀ ਆਸਾ,
ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ, ਮਨ ਕਰਕੇ ਵੀ, ਬਾਣੀ ਕਰਕੇ ਵੀ, ਕਰਮਾਂ ਕਰਕੇ ਵੀ ਤੇ ਸਰੀਰ ਕਰਕੇ ਵੀ। ਇਹ ਵਾਹਿਗੁਰੂ ਜੀ ਇਹ ਲੋਕ ਲਈ ਵੀ ਤੇ ਪਰਲੋਕ ਲਈ ਵੀ ਮੈਂ ਤੁਹਾਡੀ ਸ਼ਰਨ ਚ, ਤੇ ਤੁਹਾਡੀ ਇਹ ਲੋਕ ਦੀ ਤੇ ਪਰਲੋਕ ਦੀ ਇੱਛਾ ਆਸਾ ਰੱਖੀ ਹੈ।
ਤੁਮਹੀ ਸੱਜਣ ਸੁਹੇਲੇ,
ਅਸਲ ਸੱਜਣ ਮਿੱਤਰ ਤੁਸੀਂ ਹੋਈ ਹੋ, ਸੁੱਖ ਦੇਣ ਵਾਲੇ ਤੁਸੀਂ ਸੱਜਣ ਹੋ।
ਰਾਖੋ ਰਾਖਨ ਹਾਰ ਦਿਆਲਾ,
ਇਹ ਰੱਖਿਆ ਕਰਨ ਨੂੰ ਸਮਰੱਥ ਵਾਹਿਗੁਰੂ ਜੀ ਮੇਰੇ ਲੋਕ ਤੇ ਪਰਲੋਕ ਚ ਤੁਸੀਂ ਰੱਖਿਆ ਕਰੋ, ਤੁਸੀਂ ਦਿਆਲੂ ਹੋ ਬਖਸ਼ਿੰਦਾ।
ਨਾਨਕ ਘਰ ਕੇ ਗੋਲੇ,
ਮੈਂ ਤੁਹਾਡੇ ਘਰ ਦਾ ਦਾਸ ਹਾਂ, ਤੁਹਾਡੇ ਘਰ ਦਾ ਗੋਲਾ ਹਾਂ। ਮਹਾਰਾਜ ਨੇ ਸਾਨੂੰ ਇਹ ਬੇਨਤੀ ਕਰਨ ਦੀ ਜਾਚ ਸਿਖਾਈ ਹੈ, ਬੇਨਤੀ ਕਰਨ ਲਈ ਦੱਸਿਆ ਵੀ ਮਹਾਰਾਜ ਮੈਂ ਤੁਹਾਡਾ ਗੋਲਾ ਦਾਸ ਹਾਂ, ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਜਦੋਂ ਅਸੀਂ ਦਾਸ ਬਣ ਕੇ ਜਾਵਾਂਗੇ ਫਿਰ ਝੋਲੀਆਂ ਭਰਦੇ ਹਾਂ, ਜੇ ਦਾਤੇ ਬਣ ਕੇ ਜਾਵਾਂਗੇ ਫਿਰ ਅਸੀਂ ਖਾਲੀ ਰਹਿ ਜਾਂਦੇ ਹਾਂ। ਮਹਾਰਾਜ ਨੇ ਕਿਰਪਾ ਕੀਤੀ। ਆਓ ਅੱਗੇ ਹੁਣ ਜੋ ਲੜੀਵਾਰ ਵਿਚਾਰ ਦਾ ਸ਼ਬਦ ਚੱਲ ਰਿਹਾ ਸੰਤ ਦੇ ਚਾਲ ਵਿੱਚ ਸਰਵਣ ਕਰੀਏ ਜੀ।
ਬਿਲਾਵਲੋ ਮਹੱਲਾ ਪਹਿਲਾ,
ਆਪ ਪਰਮੇਸ਼ਵਰ ਗੁਰੂ ਨਾਨਕ ਗਰੀਬ ਨਿਵਾਸ ਸੱਚੀ ਸਰਕਾਰ ਦਾ ਬਚਨ ਬਿਲਾਵਲ ਰਾਗ ਦੇ ਵਿੱਚ ਪਾਵਨ ਅੰਗ 843 ਤੇ ਸੁਭਾਈ ਮਾਨ ਹੈ। ਮਹਾਰਾਜ ਜਿਸ ਵੇਲੇ ਜੀਵ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਸ ਜੀਵ ਇਸਤਰੀ ਦੇ ਅੰਦਰ ਦੀ ਦਸਾ ਦੱਸਦੇ ਹੈ।
ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ,
ਇਹ ਵਾਹਿਗੁਰੂ ਜਿਸ ਵੇਲੇ ਉਹ ਰਾਮ ਰਮਿਆ ਹੋਇਆ, ਵਾਹਿਗੁਰੂ ਮੇਰੇ ਹਿਰਦੇ ਚ ਪ੍ਰਗਟ ਹੋ ਗਿਆ, ਉਹਦਾ ਪ੍ਰਕਾਸ਼ ਹੋ ਗਿਆ, ਗਿਆਨ ਹੋ ਗਿਆ। ਮੈਂ ਮਨ ਚਾਉ ਕਣਾ, ਮੇਰੇ ਮਨ ਵਿੱਚ ਬਹੁਤਾ ਘਣਾ ਗਾੜਾ ਸੰਘਣਾ ਚਾ ਪੈਦਾ ਹੋਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਵਾਹਿਗੁਰੂ ਪ੍ਰਗਟ ਹੁੰਦਾ ਹੈ ਉਸ ਵੇਲੇ ਸਾਰੀਆਂ ਸ਼ਕਤੀਆਂ ਸਾਰੀਆਂ ਦੇਵੀ ਦੇਵਤੇ ਮੰਗਲ ਗਾਉਂਦੇ ਆ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਜਿਸ ਵੇਲੇ ਮਨ ਚ ਪ੍ਰਕਾਸ਼ ਹੋਇਆ, ਵਾਹਿਗੁਰੂ ਦੀ ਕਿਰਪਾ ਹੋਈ, ਉਹ ਪ੍ਰਗਟ ਹੋਇਆ, ਮਨ ਚ ਘਣਾ ਚਾ ਉਪਜਿਆ
ਪ੍ਰੇਮ ਪੇਰੇ ਪ੍ਰਭ ਅਬਨਾਸੀ ਰਾਮ,
ਵਾਹਿਗੁਰੂ ਜੋ ਰਾਮ ਰਮਿਆ ਹੋਇਆ ਨਾਸ਼ ਤੋਂ ਰਹਿਤ ਹੈ, ਪ੍ਰਭੂ ਮਾਲਕ ਹੈ, ਉਹ ਪਿਆਰੇ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਿੱਚ ਮੈਂ ਮੋਹੀ ਹੋਈ ਹਾਂ। ਹੁਣ ਹੋਰ ਕਿਸੇ ਪਾਸੇ ਮੋਹ ਨਹੀਂ ਆਉਂਦਾ, ਹੋਰ ਕਿਸੇ ਪਾਸੇ ਸੁਰਤ ਨਹੀਂ ਜਾਂਦੀ, ਉਹ ਵਾਹਿਗੁਰੂ ਜੀ ਲਿਵ ਲੱਗੀ ਹੈ।
ਅਵਗਤ ਹਰ ਨਾਥ ਨਾਥ ਹੈ ਤਿਸੈ ਭਾਵੈ ਸੋਥੀਐ,
ਉਹ ਵਾਹਿਗੁਰੂ ਕਿਸੇ ਪਾਸੇ ਜਾਣ ਵਾਲਾ ਨਹੀਂ ਹੈ। ਇਹ ਨਹੀਂ ਵੀ ਅੱਜ ਇੱਥੇ ਹੈ ਤੇ ਕੱਲ ਨੂੰ ਆਉਣਾ ਨਹੀਂ, ਅੱਜ ਉਹਦਾ ਅਵਤਾਰ ਹੈ ਕੱਲ ਨੂੰ ਆਉਣਾ ਨਹੀਂ, ਨਹੀਂ, ਉਹ ਹਮੇਸ਼ਾ ਅਟਲ ਹੈ, ਹਮੇਸ਼ਾ ਸਥਿਰ ਰਹਿਣ ਵਾਲਾ ਹਰ ਨਾਥ ਮਾਲਕ ਹੈ ਲੋਕ ਪਰਲੋਕ ਦਾ। ਇਹ ਲੋਕ ਦਾ ਵੀ ਮਾਲਕ ਹੈ ਤੇ ਪਰਲੋਕ ਦਾ ਵੀ। ਉਹ ਵਾਹਿਗੁਰੂ ਦਾ ਤਿਸਾ ਭਾਵ ਹੈ ਸੋ ਥੀ ਹੈ, ਜੋ ਕਰਦਾ ਉਹੀ ਹੁੰਦਾ, ਉਹਦੀ ਕਿਰਪਾ ਨਾਲ ਜੋ ਵਰਤਦਾ ਉਹੀ ਸਭ ਕੁਝ ਹੁੰਦਾ।
ਕਿਰਪਾਲ ਸਦਾ ਦਿਆਲ ਦਾਤਾ।
ਵਾਹਿਗੁਰੂ ਕਿਰਪਾ ਦਾ ਘਰ ਹੈ, ਦਿਆਲੂ ਹੈ, ਦਾਤਾ ਹੈ।
ਜੀਆ ਅੰਦਰ ਤੂੰ ਜੀ ਹੈ,
ਵਾਹਿਗੁਰੂ ਤੂੰ ਸਾਰੇ ਜੀਆਂ ਦੇ ਅੰਦਰ ਅੰਤਰਾਤਮੇ ਰੂਪ ਜੋਤੀ ਰੂਪ ਹੋ ਕੇ ਪ੍ਰਗਟ ਹੋ ਰਹੇ ਹੈ।
ਮੈਂ ਅਵਰ ਗਿਆਨ ਨਾ ਧਿਆਨ ਪੂਜਾ।
ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਨਾਮ ਤੋਂ ਬਿਨਾਂ ਹੋਰ ਕੋਈ ਗਿਆਨ ਨਹੀਂ ਹੈ। ਤੇਰੇ ਨਾਮ ਚ ਹੀ ਸਾਰਾ ਗਿਆਨ ਹੈ, ਨਾ ਹੀ ਤੇਰੇ ਨਾਮ ਤੋਂ ਬਿਨਾਂ ਕੋਈ ਹੋਰ ਧਿਆਨ ਹੈ। ਬੜੇ ਲੋਕ ਕੋਈ ਕਿਸੇ ਦਾ ਧਿਆਨ ਧਰਦਾ ਹੈ, ਕੋਈ ਕਿਸੇ ਮਨੁੱਖ ਦਾ ਧਿਆਨ ਧਰਦਾ, ਭੇਖੀ ਦਾ ਧਿਆਨ ਧਰਦਾ ਹੈ, ਅੰਤ ਨੂੰ ਫਿਰ ਦੁੱਖ ਦਾ ਹੀ ਸਾਬਤ ਹੁੰਦਾ ਹੈ। ਮਹਾਰਾਜ ਕਹਿੰਦੇ, ਮੈਂ ਅਵਰ ਗਿਆਨ ਨਾ ਧਿਆਨ ਪੂਜਾ। ਤੇਰੇ ਨਾਮ ਤੋਂ ਬਿਨਾਂ ਹੋਰ ਕੋਈ ਪੂਜਾ ਨਹੀਂ ਹੈ, ਬਿਨ ਨਾਵੈ ਪੂਜ ਨਾ ਹੋਵੇ। ਤੇਰਾ ਨਾਮ ਕਰੀ ਚਨਨਾਠੀ ਆ, ਘੜੇ ਅੰਤਰ ਪੂਜਾ ਹੋਏ। ਇਹ ਵਾਹਿਗੁਰੂ, ਤੇਰਾ ਨਾਮ ਹੀ ਮੇਰੇ ਲਈ ਗਿਆਨ ਹੈ, ਧਿਆਨ ਹੈ ਤੇ ਪੂਜਾ ਹੈ।
ਹਰ ਨਾਮ ਅੰਤਰ ਵਸ ਰਹੇ,
ਕਿਰਪਾ ਕਰ ਮੇਰੇ ਹਿਰਦੇ ਚ ਤੇਰਾ ਐਸਾ ਨਾਮ ਵਸਿਆ ਰਵੇ, ਨਾਮ ਨਾ ਵਿਸਰੇ। ਇਹੋ ਅਰਦਾਸ ਵਾਹਿਗੁਰੂ ਅੱਗੇ ਕਰਨੀ ਹੈ, ਵਾਹਿਗੁਰੂ ਇੱਕ ਖਿਣ ਲਈ ਵੀ ਤੇਰਾ ਨਾਮ ਨਾ ਵਿਸਰੇ।
ਦੇਖ ਪਵਨੀ ਹੱਠ ਨਾ ਜਾਣਾ,
ਵਾਹਿਗੁਰੂ ਮੈਂ ਜਿਹੜਾ ਤੇਰਾ ਭੇਖ ਆ ਉਹ ਮੈਂ ਨਹੀਂ ਜਾਣਿਆ ਮਹਾਰਾਜ, ਮੈਂ ਹੱਠ ਕਰਮ ਨਹੀਂ ਕੀਤੇ।
ਨਾਨਕਾ ਸੱਚ ਗਹਿ ਰਹੇ,
ਵਾਹਿਗੁਰੂ ਮੈਂ ਹੋਰ ਪਾਸੇ ਭਰਮਿਆ ਨੀ, ਭਟਕਿਆ ਨੀ, ਤੇਰੇ ਸ਼ਰਨ ਚ ਪਿਆ। ਮਹਾਰਾਜ ਕਿਰਪਾ ਕਰੋ, ਮੈਂ ਤੇਰੀ ਸ਼ਰਨ ਲਈ ਹੈ, ਤੁਹਾਡਾ ਪੱਲਾ ਸ਼ਬਦ ਰੂਪੀ ਪਕੜਿਆ, ਹੁਣ ਕਿਰਪਾ ਕਰਕੇ ਆਪਣੇ ਸਰੂਪ ਦੀ ਅਭੇਦਤਾ ਬਖਸ਼ ਦਿਓ। ਇੱਕ ਪਦੇ ਦੀ ਵਿਚਾਰ ਇੱਥੇ ਸੰਪੂਰਨ ਹੋਈ ਹੈ। ਅਨੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ। ਅੱਜ ਸੰਗਤ ਜੀ, ਖਾਲਸਾ ਪੰਥ ਦੀ ਮਹਾਨ ਹਸਤੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਤਿੰਨਾਂ ਦੀ ਬਰਸੀ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਵੈਲਫੇਅਰ ਸੁਸਾਇਟੀ ਵੱਲੋਂ ਰਲ ਮਿਲ ਕਰਕੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਮਨਾਈ ਜਾ ਰਹੀ ਹੈ। ਸਮਾਗਮ ਹੋ ਰਹੇ ਨੇ, ਸਮੁੱਚੀਆਂ ਸੰਗਤਾਂ ਨੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਵਿਸ਼ਾਲ ਗੁਰਮਤਿ ਸਮਾਗਮ ਹੋ ਰਹੇ ਹੈ। ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਪੰਥ ਪਾਤਸ਼ਾਹ ਦੇ ਮਹਾਨ ਉਸ ਸ਼ਖਸੀਅਤ ਨੂੰ ਸਰਧਾ ਦੇ ਫੁੱਲ ਆਪਾਂ ਭੇਟ ਕਰਨੇ ਆ। ਸਰਦਾਰ ਜੱਸਾ ਸਿੰਘ ਆਲੂਵਾਲੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਹੈ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨੋ ਜੀ।
ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ, ਭੇਖ ਭਵਨੀ ਹੱਠ ਨਾ ਜਾਣਾ, ਨਾਨਕਾ ਸੱਚ ਗਹਿ ਰਹੇ।
ਵਾਹਿਗੁਰੂ ਜੀ ਕਾ ਖਾਲਸਾ।